दंडौत बंदन अनेक बार सर्व कला सम्रथ डोलन तेरा खो प्रभु नानक दे कर हथ। परम सम्मान योग सतगुरु गुरु ग्रंथ साहिब सच्चे पातशाह जी दी पावन पवित्र हजूरी अंदर खालसा जी दे सिरजना दिवस नू समर्पित गुरमत दीवान दी आप जी ने हाजरी भरी है। भाई साहब बलदेव सिंह जी वडाला सतगुरु जी दे सिखां दे रहतनामे भाई नंद लाल साहब जी दे प्रश्न सतगुरु गुरु कलगीधर स्वामी जी दे दिते हुए उत्तर उस नूं कीर्तन रूप विच श्रवण करा के गए। सतगुरु कलगीधर सच्चे पातशाह जी दा पावन पवित्र अस्थान तखत सचखंड नदेड़ तो हजूर साहब तो सतगुरु जी दे पावन पवित्र तखत दे मुख ग्रंथी साहब सिंह साहब ज्ञानी प्रताप सिंह जी थोड़े जे वक्त विच ही वैसाखी दे पुरब संबंधी और खालसा जी दी सदीवी खौंद दे संबंधी आप जी नाल विचार श्रवण करा के गए ने। आप जी आओ जो लड़ीवार हजूर दे पवित्र शब्द दी विचार पिछले 12-13 दिन तो आपां करदे आ रहे हां जो दिसै गुरसिखड़ा तिस निब निब लागू पाए जीओ। इस पावन पवित्र अमृत बचन ते आपां पहुंचे हां के सारे जिहड़े प्रश्न जिग्यासु ने गुरसिख तो पुछे ते उस वल्लों जो उत्तर दिता गया वो पहला बचन इत मार्ग चले भाइयड़े गुर कहे सो कार कमाए जियो। इस मार्ग इस रस्ते ते चलना है मेरे वीर मेरे भरा जो हजूर अपनी रसना तो कार कम कहिंदे ने उस कार नू उस कम नू जिंदगी दे विच कमा। ओ कर्म कर जो सत गुरु जी ने तेनू दसे इत मार्ग चले भाइयड़े गुर कहे सो कार कमाए जियो। कल विचार कर रहसा त्यागे मन की मतड़ी अपने मन की मत नू त्याग दे ਛੱਡ ਦੇ ਆਪਣੇ ਖਾਂਦਰ ਦੀ ਖੌਮੇ ਦੇ ਸ਼ਬਦ ਸਹਿ ਬਚਨ ਕਰ ਰਹੇ ਨੇ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜੀਓ। ਜਿਹੜਾ ਦਵੈਤ ਭਾਵ ਹੈ ਇੱਕ ਨੂੰ ਛੱਡ ਕੇ ਦੂਜੇ ਨਾਲ ਨਹੀਂ ਕਰਨਾ, ਤਿਆਗ ਦੇ ਉਸ ਨੂੰ। ਫਿਰ ਇਸ ਤੋਂ ਅੱਗੇ ਜੋ ਆਪਾਂ ਕਰਨੀ ਗਏ ਇਸ ਲੜੀ ਨੂੰ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜੀਓ, ਇਹਦਾ ਫਲ ਕੀ ਮਿਲੇਗਾ? ਸਿਰਫ ਦੋ ਤੁਕਾਂ ਕਮਾਈ ਵਾਸਤੇ ਕਹੀਆਂ, ਇਸ ਰਸਤੇ ਤੇ ਚੱਲ ਜੋ ਗੁਰੂ ਕਹਿੰਦੇ ਨੇ ਸਤ ਬਚਨ ਕਰਕੇ ਮੰਨ ਲੈ, ਆਪਣੀਆਂ ਖੁਜਤਾਂ ਨੂੰ ਛੱਡ ਦੇ, ਦੂਜੇ ਭਾਵ ਨੂੰ ਤਿਆਗ ਦੇ, ਇਹਦਾ ਫਲ ਇਹ ਮਿਲੇਗਾ। ਇਉਂ ਪਾਵੇਂ ਹਰ ਦਰਸਾਵੜਾ ਨਹਿ ਲੱਗੇ ਤਤੀ ਵਾਹ ਜੀਓ, ਪਰਮਾਤਮਾ ਦੇ ਖਰੀ ਪ੍ਰਭੂ ਦੇ ਦਰਸ਼ਨ ਤੇ ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਇੱਕ ਬਚਨ ਅਸੀਂ ਹੋਰ ਅੱਗੇ ਵਿਚਾਰਨੇ ਕਿਉਂਕਿ ਕੱਲ ਦਾ ਹੀ ਸ਼ਾਮ ਦਾ ਦੀਵਾਨ ਕਹਿ ਵਿਚਾਰ ਲਈ। ਦੱਸਣ ਵਾਲਾ ਗੁਰਸਿੱਖ ਇਹ ਨਹੀਂ ਕਹਿ ਰਿਹਾ ਵੀ ਸਾਡੀਆਂ ਕਮਾਈਆਂ ਨੇ, ਆ ਸਾਡੀ ਘਾਲਣਾ ਹੈ, ਸਾਡਾ ਅਨੁਭਵ ਹੈ। ਕਹਿਣ ਲੱਗੇ ਜੋ ਕੁਝ ਤੁਸੀਂ ਪੁੱਛਿਆ ਜਗਿਆਸੂ ਬਣ ਕੇ, ਮੈਂ ਤੁਹਾਨੂੰ ਸਤਿਗੁਰੂ ਦੀ ਕਿਰਪਾ ਨਾਲ ਦੱਸ ਦਿੱਤਾ। ਸੱਚ ਇਹ ਵੇ ਕਿ ਮੈਂ ਕੁਛ ਆਪਣੀ ਸਿਆਣਪ ਨਹੀਂ ਵਰਤੀ, ਜੋ ਕੁਝ ਮੇਰੇ ਗੁਰੂ ਨੇ ਕਹਾਇਆ ਮੈਂ ਉਹ ਕੁਝ ਹੀ ਤੁਹਾਨੂੰ ਦੱਸਿਆ। ਫਿਰ ਬਚਨ ਕਿ ਖਾਉ ਆਪੋ ਬੋਲ ਨਾ ਜਾਣਦਾ, ਮੈਨੂੰ ਕੋਈ ਸ਼ਬਦ ਬੋਲਣਾ ਹੀ ਨਹੀਂ ਆਉਂਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਆਓ ਸਾਧ ਸੰਗਤ, ਇਸ ਅੰਮ੍ਰਿਤ ਬਚਨ ਨੂੰ ਨਿਰਧਾਰਿਤ ਕੀਤੇ ਹੋਏ ਸਮੇਂ ਅੰਦਰ ਰਹਿ ਕੇ ਆਪਾਂ ਵਿਚਾਰ ਸਕੀਏ, ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ, ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਹਜ਼ੂਰ ਦੀ ਬਖਸ਼ਿਸ਼ ਨਾਲ ਵਿਚਾਰ ਚੱਲ ਰਹੀ ਸੀ ਕਿ ਜਿੱਥੇ ਦੋ ਹੋਣਗੇ ਉੱਥੇ ਟਿਕਾ ਨਹੀਂ, ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ, ਇੱਕ ਪਰਿਪੂਰਨ ਪਰਮਾਤਮਾ ਦੀ ਉਪਾਸਨਾ, ਇੱਕ ਪਰਮਾਤਮਾ ਦੇ ਨਾਮ ਨਾਲ ਹੀ ਜੁੜ, ਤੂੰ ਉਸ ਤੋਂ ਬਿਨਾਂ ਕਿਸੇ ਹੋਰ ਦਾ ਓਟ ਆਸਰਾ ਤੇ ਸਹਾਰਾ ਨਾ ਤੱਕੀ। ਕੱਲ ਅਸੀਂ ਦਵੈਤ ਦੀ ਗੱਲ ਕਰ ਰਹੇ ਸਾਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੀ ਇਬਾਦਤ, ਉਹਦੀ ਪੂਜਾ, ਉਹਦਾ ਸਿਮਰਨ, ਉਹਦੀ ਬੰਦਗੀ ਲਈ ਹੀ ਪ੍ਰੇਰਿਆ ਗਿਆ ਹੈ। ਉਸ ਦੇ ਤੁਲ ਕੋਈ ਹੋਰ ਦੇਵੀ ਦੇਵਤਾ ਨਹੀਂ, ਉਸ ਦੇ ਤੁਲ ਕੋਈ ਹੋਰ ਸ਼ਕਤੀ ਨਹੀਂ, ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਕੋਈ ਸ਼ਰੀਕ ਨਹੀਂ, ਉਹ ਲਾ ਸ਼ਰੀਕ ਹੈ, ਉਸ ਦੇ ਬਰਾਬਰ ਕਿਸੇ ਨੂੰ ਉਪਮਾ ਨਹੀਂ ਕਿਉਂਕਿ ਉਹ ਅਨੂਪ ਹੈ, ਉਸ ਦੇ ਬਰਾਬਰ ਕਿਸੇ ਨੂੰ ਤੁਲਨਾ ਨਹੀਂ ਦਿੱਤੀ ਜਾ ਸਕਦੀ। ਹਜ਼ੂਰ ਨੇ ਸਾਨੂੰ ਬਾਣੀ ਵਿੱਚ ਜੋ ਪਹਿਲਾ ਬਚਨ ਕਿਹਾ ਅਸੀਂ ਬੜੀ ਵਾਰ ਇਹਨੂੰ ਵਿਚਾਰਿਆ ਹੈ। ਸਿਰਫ ਬੇਨਤੀ ਹੈ ਕਿ ਦੂਜਾ ਭਾਉ ਉਹਨੂੰ ਛੱਡ ਦੇ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਦੂਜਾ ਭਾਵ ਤਿਆਗ ਕੇ ਹਜ਼ੂਰ ਨੇ ਇੱਕ ਓਅੰਕਾਰ ਸਭ ਤੋਂ ਪਹਿਲਾਂ ਅੰਮ੍ਰਿਤ ਬਚਨ ਬਖਸ਼ਿਸ਼ ਕੀਤਾ ਕਿ ਉਹ ਇੱਕ ਅਦੁੱਤੀ ਨਿਰੰਤਰ ਸਰਬ ਵਿਆਪਕ ਤੇ ਉਸ ਇੱਕ ਵਰਗਾ ਹੋਰ ਕੋਈ ਨਹੀਂ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ, ਜਦੋਂ ਜਪਣ ਦੀ ਗੱਲ ਕੀਤੀ ਤੇ ਫਰਮਾਇਓ ਨੇ ਏਕੋ ਜਪ ਏਕੋ ਸਾਲਾਹ ਏਕ ਸਿਮਰ ਏਕੋ ਮਨ ਆਏ ਸਿਰਫ ਇੱਕ। ਸਾਹਿਬ ਨੇ ਫਰਮਾਇਆ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ ਦੋ ਨਹੀਂ, ਸਦਾ ਸਦਾ ਜਪ ਨਾਨਕ ਏਕ। ਉਸ ਏਕ ਨੂੰ ਸਾਹਿਬ ਦੇ ਬਚਨ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਉਸ ਇੱਕ ਪਰਿਪੂਰਨ ਪਰਮਾਤਮਾ ਦਾ ਚਿੰਤਨ ਕਰ, ਉਸ ਇੱਕ ਦਾ ਸਿਮਰਨ ਕਰ, ਉਸ ਇੱਕ ਤੋਂ ਬਿਨਾਂ ਦੂਜੇ ਕਿਸੇ ਹੋਰ ਨੂੰ ਥਾਂ ਨਹੀਂ। ਇੱਥੇ ਇੱਕ ਬੇਨਤੀ ਦਾਸ ਜ਼ਰੂਰ ਕਰਦਾ ਕਿ ਇੱਕ ਦੀ ਉਪਾਸਨਾ ਇੱਕ ਦੀ ਪੂਜਾ ਇੱਕ ਨਾਲ ਜੋੜਿਆ। ਸਤਿਗੁਰੂ ਕਲਗੀਧਰ ਸੱਚੇ ਪਿਤਾ ਜੀ ਨੇ ਤਾਂ ਜਦੋਂ ਖਾਲਸੇ ਦੀ ਪਰਿਭਾਸ਼ਾ ਦੱਸੀ ਹੈ, ਭਾਵੇਂ ਸਰਬ ਲੋਕ ਗ੍ਰੰਥ ਵਿੱਚੋਂ ਵੀ ਭਾਈ ਸਾਹਿਬ ਗਾਇਨ ਕਰ ਰਹੇ ਸਨ ਖਾਲਸੇ ਦੀ ਉਪਮਾ ਸੰਬੰਧੀ, ਸਿੰਘ ਸਾਹਿਬ ਜੀ ਨੇ ਵੀ ਥੋੜੇ ਜਿਹੇ ਪ੍ਰਭਾਵ ਪੂਰਤ ਅੱਖਰਾਂ ਵਿੱਚ ਦੱਸਿਆ ਕਿ ਹਰ ਨੇੜਤਾ ਵਾਲਾ ਸ਼ਬਦ ਜੋ ਸੰਸਾਰ ਵਰਤਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਵਾਸਤੇ ਵਰਤਿਆ। ਹੁਣ ਖਾਲਸੇ ਦੀ ਜੋ ਪਰਿਭਾਸ਼ਾ ਹੈ, ਹਜ਼ੂਰ ਦੇ ਪਵਿੱਤਰ ਬਚਨਾਂ ਵਿੱਚੋਂ ਉਹਨਾਂ ਨੇ ਜੋ ਪਵਿੱਤਰ ਸਵਈਆ 33 ਸਵਈਆਂ ਵਿੱਚੋਂ ਬਖਸ਼ਿਸ਼ ਕੀਤਾ, ਉਹਦੀ ਆਰੰਭਤਾ ਜਪਣ ਤੋਂ ਹੈ। ਤੇ ਕਿਸ ਨੂੰ? ਇੱਕ ਨੂੰ ਜਪਣ ਦੇ ਲਈ। ਹਜ਼ੂਰ ਦੇ ਬਚਨ ਨੇ ਜਾਗਤ ਜੋਤ ਜਪੈ ਨਿਸ ਬਸ ਤਿਆਗੇ ਮਨ ਕੀ ਮਤੜੀ ਵੇਸਾਰੈ ਦੂਜਾ ਭਾਉ ਜੀਉ। ਦੂਜਾ ਭਾਵ ਵੀ ਉਹਦਾ ਜ਼ਿਕਰ ਦੇ ਵਿੱਚ ਆ ਜਾਏਗਾ। ਕਹਿੰਦੇ ਨੇ ਖਾਲਸਾ ਉਹ ਜਿਹੜਾ ਜਗਦੀ ਜੋਤ ਸਰਬ ਵਿਆਪਕ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੂੰ ਜਪਦਾ ਹੈ। ਦੇਖੋ ਇੱਥੇ ਜੋ ਜਾਗਤ ਜੋਤ ਜਪਣ ਤੋਂ ਗੱਲ ਸ਼ੁਰੂ ਕੀਤੀ ਤੇ ਸਵਈਏ ਦੀ ਸੰਪੰਨਤਾ ਹੈ ਕਿ ਪੂਰਨ ਜੋਤ ਦਾ ਜਪਣ ਵਾਲੇ ਦੇ ਅੰਦਰ ਜਗ ਜਾਣਾ। ਦੇਖੋ ਸ਼ੁਰੂਆਤ ਜਪਣ ਤੋਂ ਹੈ, ਮੁਕੰਮਲਤਾ ਜਗਣ ਤੋਂ ਹੈ। ਜਪਣ ਤੋਂ ਬਿਨਾਂ ਅੰਦਰ ਜਗੇਗਾ ਨਹੀਂ। ਜਪਣ ਤੇ ਜਗਣ ਦੇ ਵਿਚਕਾਰ ਪੂਰਨ ਜੋਤ ਜਗੈ ਘੱਟ ਮੈਂ, ਜਪਣ ਤੇ ਜਗਣ ਦੇ ਵਿਚਕਾਰ ਜਿਹੜੇ ਹਜ਼ੂਰ ਨੇ ਬਚਨ ਕਹੇ ਕਿ ਇਹਨਾਂ ਤੋਂ ਸੁਚੇਤ ਰਹੀਂ, ਉਹਦੇ ਵਿੱਚ ਦੂਜਾ ਭਾਵ ਵੀ ਆਇਆ ਹੈ। ਹਜ਼ੂਰ ਦੇ ਬਚਨ ਕਿ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੇ। ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੂਜੇ ਨੂੰ ਆਪਣੇ ਅੰਦਰ ਥਾਂ ਨਾ ਦੇ। ਹੁਣ ਇੱਥੇ ਇੱਕ ਬੇਨਤੀ ਹੈ ਕਿ ਉਸ ਇੱਕ ਨੂੰ ਅਨੇਕਾਂ ਵਿੱਚ ਰਮਿਆ ਦੇਖਣਾ ਇਹ ਗੱਲ ਵੱਖਰੀ ਹੈ, ਪਰ ਇੱਕ ਦੇ ਤੁਲ ਕਿਸੇ ਨੂੰ ਇਸ਼ਟ ਜਾਣ ਕੇ ਪੂਜ ਲੈਣਾ ਇਹ ਦੂਜਾ ਭਾਵ ਹੈ। ਫਿਰ ਬੇਨਤੀ, ਅਮਾਨ ਹੈ ਨਿਧਾਨ ਹੈ, ਅਮਾਨ ਹੈ ਨਿਧਾਨ ਹੈ, ਅਨੇਕ ਹੈ ਫਿਰ ਏਕ ਹੈ। ਉਹ ਅਨੇਕ ਹੈ, ਅਨੇਕਾਂ ਵਿੱਚ ਵਿਆਪਦਾ ਹੈ। ਹਬ ਸਮਾਣੀ ਜੋਤ ਜੋ ਜਲ ਘਟਾਉ ਚੰਦਰਮਾ, ਕਿ ਜਿਵੇਂ ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਭੜੇ ਕੋਣ ਪਾਣੀ ਸਵੱਛ ਨਿਰਮਲ ਪਾਣੀ ਦੇ ਘੜੇ ਤੇ ਉਹਨਾਂ ਘੜਿਆਂ ਦੇ ਢੱਕਣ ਉਹਦੀ ਚਪਣੀਆਂ ਨੂੰ ਕੋਈ ਉਤਾਰ ਦੇਵੇ ਲਾ ਦੇਵੇ ਤੇ ਜਦੋਂ ਚੰਦਰਮਾ ਅਸਮਾਨ ਤੇ ਆਏਗਾ ਇੱਕ ਚੰਦਰਮਾ ਸਾਰਿਆਂ ਘੜਿਆਂ ਦੇ ਵਿੱਚ ਉਹਦਾ ਪ੍ਰਤੀਬਿੰਬ ਨਜ਼ਰ ਆਏਗਾ। ਇਸੇ ਤਰ੍ਹਾਂ ਕਲਗੀਧਰ ਕਹਿੰਦੇ ਨੇ ਉਹ ਇੱਕ ਓੰਕਾਰ ਇੱਕ ਹੈ, ਪਰ ਚੰਦਰਮਾ ਜਿਵੇਂ ਸਾਰਿਆਂ ਘੜਿਆਂ ਵਿੱਚ ਪ੍ਰਤੀਬਿੰਬ ਦਿੰਦਾ ਉਹ ਇੱਕ ਹੋ ਕੇ ਵੀ ਅਨੇਕਤਾ ਦੇ ਰੂਪ ਵਿੱਚ ਝਲਕਾਂ ਮਾਰਦਾ ਹੈ। ਉਹ ਇੱਕ ਪਰ ਅਨੇਕਾਂ ਵਿੱਚ ਵਰਦਾ ਹੈ। ਇਸ ਨੂੰ ਹਜ਼ੂਰ ਨੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੋਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਸੂਤ ਏਕ ਮਨ ਸਤ ਸਹੰਤ ਜੈਸੇ, ਜਿਵੇਂ ਸੂਤਰ ਦਾ ਧਾਗਾ ਇੱਕ ਹੈ, ਸੂਤ ਤਾਂ ਇੱਕੋ ਹੀ ਹੈ, ਮਣਕੇ ਹਜ਼ਾਰਾਂ ਹੋ ਸਕਦੇ ਨੇ, ਮਣਕੇ ਸੈਂਕੜੇ ਹੋ ਸਕਦੇ ਨੇ, ਜਿਵੇਂ ਇੱਕ ਧਾਗਾ ਹਜ਼ਾਰਾਂ ਸੈਂਕੜੇ ਮਣਕਿਆਂ ਵਿੱਚੋਂ ਨਿਕਲ ਜਾਂਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਇੱਕ ਓੰਕਾਰ ਅਨੇਕਾਂ ਤਰ੍ਹਾਂ ਦੀ ਆਪਣੀ ਰਚਨਾ ਜੋ ਬਣਾਈ ਹੈ ਇਸ ਅਨੇਕਤਾ ਵਿੱਚ ਵੀ ਆਪ ਹੀ ਵਰਦਾ ਪਿਆ। ਫਿਰ ਬੇਨਤੀ ਸਮਝਿਓ, ਸਿਰਫ ਬਾਣੀ ਦੀ ਰੋਸ਼ਨੀ ਵਿੱਚ ਪੂਜਾ ਇੱਕ ਦੀ ਕਹੀ, ਇੱਕ ਦੇ ਤੁਲ ਨਾ ਕਿਸੇ ਨੂੰ ਲਿਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਉਹਨਾਂ ਨੇ ਇਸ ਦੀ ਵਿਆਖਿਆ ਹੋਰ ਵੀ ਸੁਖੈਣ ਕੀਤੀ ਸਮਝਣ ਲਈ, ਕਿਉਂਕਿ ਅੱਜ ਇੱਕ ਗੱਲ ਬੜੀ ਪ੍ਰਚਲਿਤ ਹੋ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪਰਮਾਤਮਾ ਇੱਕ ਹੈ, ਸਾਰੇ ਇੱਕ ਪਰਮਾਤਮਾ ਦੀ ਗੱਲ ਕਰਦੇ ਨੇ, ਚਾਹੇ ਗੁਰੂ ਗ੍ਰੰਥ ਸਾਹਿਬ ਹੋਵੇ ਚਾਹੇ ਕੋਈ ਦੂਸਰਾ ਹੋਵੇ, ਲੋਕ ਕਹਿਣ ਲੱਗ ਪਏ ਉਹ ਵੀ ਤਾਂ ਗੱਲ ਇੱਕ ਦੀ ਕਰਦੇ ਨੇ। ਚੇਤੇ ਰੱਖਿਓ, ਇੱਕ ਦੀ ਗੱਲ ਕਰਨਾ ਤੇ ਇੱਕ ਨਾਲ ਜੋੜਨ ਦੀ ਸਮਰੱਥਾ ਰੱਖਣਾ ਇਹਦੇ ਵਿੱਚ ਬੜਾ ਅੰਤਰ ਜੇ। ਇੱਕ ਦੀ ਗੱਲ ਕਰਨਾ, ਇੱਕ ਨਾਲ ਜੋੜਨ ਦੀ ਸਮਰੱਥਾ ਰੱਖਣਾ, ਉਹਨਾਂ ਵਿੱਚ ਅੰਤਰ ਹੈ। ਜਿਵੇਂ ਭਾਈ ਸਾਹਿਬ ਦੀ ਰਚਨਾ ਵਿੱਚੋਂ ਹੀ ਉਹ ਕਹਿੰਦੇ ਨੇ ਅੰਬ ਉਹਦੀਆਂ ਜੜ੍ਹਾਂ ਧਰਤੀ ਚ ਨੇ, ਪੇਡਾ ਅੰਬ ਦਾ ਉਹਦੇ ਟਾਹਣੇ ਨੇ, ਉਹਨੂੰ ਕੱਚੀਆਂ ਅੰਬੀਆਂ ਲੱਗੀਆਂ ਨੇ ਤੇ ਇੱਕ ਟਾਹਣਾ ਐਸਾ ਕਿ ਕੁਝ ਸਮੇਂ ਤੋਂ ਬਾਅਦ ਅੰਬ ਪੱਕ ਗਿਆ। ਹੁਣ ਜੇਕਰ ਕੋਈ ਇਹ ਕਹਿ ਦੇਖੋ ਦੀ ਰੁੱਖ ਤਾਂ ਇੱਕੋ ਹੀ ਹੈ, ਇੱਕ ਹੀ ਟਾਹਣ ਦੇ ਨਾਲ ਅੰਬ ਲੱਗੇ ਨੇ, ਉਸੇ ਨਾਲ ਹੀ ਲੱਗੀ ਕੱਚੀ ਅੰਬੀ, ਉਹਦੇ ਨਾਲ ਪੱਕਾ ਅੰਬ ਬਣ ਗਿਆ। ਆਖਰ ਰੁੱਖ ਤਾਂ ਇੱਕੋ ਹੀ ਏ, ਭਾਈ ਸਾਹਿਬ ਕਹਿੰਦੇ ਨੇ ਰੁੱਖ ਤਾਂ ਇੱਕ ਹੈ ਪਰ ਚੇਤੇ ਰੱਖੀ ਕੱਚੀਆਂ ਖਾ ਕੇ ਗਲਾ ਖਰਾਬ ਹੋ ਜਾਏਗਾ, ਬਿਮਾਰ ਹੋ ਜਾਏਗਾ, ਪੱਕੇ ਨੂੰ ਖਾਏਗਾ ਤੇ ਤੇਰੇ ਰੋਗ ਦੂਰ ਹੋ ਜਾਣਗੇ। ਰੁੱਖ ਇੱਕੋ ਹੀ ਏ, ਦੇਖੋ ਉਹਨਾਂ ਇੱਕੋ ਦੀ ਤੁਲਨਾ ਦਿੱਤੀ ਕਿ ਕੱਚੀ ਅੰਬੀ ਕੀ ਪੱਕੇ ਦਾ ਮੁਕਾਬਲਾ ਕਰ ਸਕੇਗੀ, ਕਿ ਕੱਚਾ ਗੁਰੂ ਆਪ ਡੁੱਬਿਆ ਹੋਇਆ ਕਿ ਪੂਰੇ ਸਮਰੱਥ ਸਤਿਗੁਰੂ ਦੇ ਬਰਾਬਰ ਤਾਂ ਉਹ ਕਿਤੇ ਇੰਨੀ ਸਮਰੱਥਾ ਰੱਖਦਾ ਹੈ। ਜਿਵੇਂ ਕੱਚੇ ਅੰਬ ਦਾ ਸਵਾਦ ਕੋਈ ਲੈ ਕੇ ਕਹੇ ਅੰਬ ਤਾਂ ਇੱਕੋ ਜਿਹੇ ਨੇ, ਮਹਾਰਾਜ ਕਹਿੰਦੇ ਨੇ ਜੋ ਰਸ ਪੱਕੇ ਵਿੱਚੋਂ ਹੈ ਉਹ ਕੱਚੀਆਂ ਅੰਬੀਆਂ ਵਿੱਚੋਂ ਨਹੀਂ। ਦੂਸਰੀ ਬੇਨਤੀ, ਹੁਣ ਪਿਤਾ ਦਾ ਸਰੀਰ ਵੀ ਪੰਜਾਂ ਤੱਤਾਂ ਦਾ ਹੈ ਤੇ ਗਵਾਂਢੀ ਦਾ ਸਰੀਰ ਵੀ ਪੰਜਾਂ ਤੱਤਾਂ ਦਾ ਹੈ। ਆਪਾਂ ਕਹਿੰਦੇ ਹਾਂ ਗੱਲ ਤਾਂ ਇੱਕੋ ਹੀ, ਹੁਣ ਪੰਜਾਂ ਤੱਤਾਂ ਦਾ ਸਰੀਰ ਹੈ, ਰੋਟੀ ਉਹ ਵੀ ਖਾਂਦਾ ਤੇ ਬਾਪ ਵੀ ਰੋਟੀ ਖਾਂਦਾ, ਕੱਪੜੇ ਗਵਾਂਢੀ ਵੀ ਪਹਿਨਦਾ ਤੇ ਬਾਪ ਵੀ ਪਹਿਨਦਾ। ਇੱਕ ਛੋਟੇ ਜਿਹੇ ਬੱਚੇ ਨੂੰ ਪੁੱਛ ਲਓ ਵੀ ਦੋਨਾਂ ਦੇ ਤਨ ਇੱਕੋ ਜਿਹੇ ਨੇ, ਇੱਕ ਸਾਲ ਦਾ ਬੱਚਾ ਉਹਨੂੰ ਉਹਦੇ ਗਵਾਂਢੀ ਦੇ ਹੱਥ ਚ ਪਕੜਾ ਕੇ ਦੇਖੋ, ਇੱਕ ਖਿੰਨ ਵਿੱਚ ਦੱਸ ਦਏਗਾ ਕਿ ਜੋ ਸਵਾਦ ਜੋ ਪਿਆਰ ਪਿਤਾ ਦੀ ਗੋਦ ਵਿੱਚੋਂ ਮਿਲਣਾ ਉਹ ਗਵਾਂਢੀ ਦੀ ਗੋਦ ਵਿੱਚੋਂ ਨਹੀਂ ਮਿਲ ਸਕਦਾ। ਘਰ ਇੱਕੋ ਜਿਹੇ ਨੇ, ਸਰੀਰ ਇੱਕੋ ਜਿਹੇ ਨੇ, ਪਰ ਜੋ ਪਿਤਾ ਨੇ ਪਿਆਰ ਦੇਣਾ ਉਹ ਗਵਾਂਢੀ ਦੇ ਸਕੇਗਾ। ਜੋ ਪਿਆਰ ਸਮਰੱਥ ਸਤਿਗੁਰੂ ਨੇ ਦੇਣਾ ਹੈ, ਸੱਚ ਇਵੇਂ ਗੁਰੂ ਨੂੰ ਛੱਡ ਕੇ ਕਿਸੇ ਦੂਜੇ ਦੇ ਦਰ ਤੇ ਜਾਏਗਾ ਉਹ ਪਿਆਰ ਤੈਨੂੰ ਉੱਥੋਂ ਮਿਲਣਾ ਨਹੀਂ। ਫਿਰ ਬੇਨਤੀ, ਕਹਿਣ ਲੱਗੇ ਆਂਬ ਕੀ ਸਦਰ ਕੱਤ ਮਿਟਤ ਆਂਬਲੀ ਖਾਏ, ਵਿਸਾਰੇ ਦੂਜਾ ਪਾਉ ਜੀਓ। ਆਂਬ ਕੀ ਸਦਰ ਕੱਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਸਾਗਰ ਕੀ ਨਿਤ ਕੱਤ ਪਾਈਐ ਪੋਖਰ ਸਹਿ, ਦਿਨ ਕਰ ਸਰ ਜੋਤ ਦੀਪ ਨਾ ਪੁਜਾਈਏ। ਹੁਣ ਇੱਕ ਪਾਸੇ ਸਮੁੰਦਰ ਹੈ ਤੇ ਦੂਜੇ ਪਾਸੇ ਪੋਖਰ ਆ ਛੱਪੜ ਹੈ। ਬੰਗਾਲ ਵਿੱਚ ਬੜਾ ਸ਼ਬਦ ਵਰਤਿਆ ਜਾਂਦਾ ਪੋਖਰ, ਇਹ ਸ਼ਬਦ ਵਰਦੇ ਉੱਥੇ ਤਾਂ ਖਿਮਾ ਕਰੇ ਖਿੰਨ ਨਿਕਲ ਕੇ ਕਿ ਜੇ ਕੋਈ ਪਿੰਡ ਵਿੱਚ ਰਿਸ਼ਤਾ ਵੀ ਕਰਦਾ ਉਹ ਦੇਖਦਾ ਤੇ ਘਰ ਦੇ ਨੇੜੇ ਪੋਖਰ ਹੈ ਕਿ ਪਾਣੀ ਵਰਤਣ ਦਾ ਕੋਈ ਹੈ ਉੱਥੇ ਕੀਲਾ ਵਸੀਲਾ। ਪੋਖਰ ਦਾ ਅਰਥ ਕਰਾਂਗੇ ਛੱਪੜ। ਹੁਣ ਇੱਕ ਪਾਸੇ ਸਮੁੰਦਰ ਤੇ ਜੇ ਕੋਈ ਇਹ ਕਹਿਣ ਲੱਗ ਪਏ ਦੇਖੋ ਜੀ ਛੱਪੜ ਵਿੱਚ ਵੀ ਪਾਣੀ ਏ ਸਮੁੰਦਰ ਵਿੱਚ ਵੀ ਪਾਣੀ ਏ, ਉਹ ਵੀ ਗੱਲ ਬਾਣੀ ਦੀ ਕਰਦੇ ਨੇ, ਤੁਸੀਂ ਵੀ ਗੱਲ ਬਾਣੀ ਦੀ ਕਰਦੇ ਹੋ, ਚੇਤੇ ਰੱਖਿਓ ਛੱਪੜ ਸੁੱਕ ਸਕਦਾ, ਛੱਪੜ ਪਾਣੀ ਉਧਾਰਾ ਲੈਂਦਾ, ਛੱਪੜ ਵਿੱਚ ਬਦਬੋ ਫੈਲ ਸਕਦੀ ਏ, ਪਰ ਸਮੁੰਦਰ ਇੰਨਾ ਅਸਗਾਹ ਹੈ ਨਾ ਸੁੱਕੇਗਾ ਨਾ ਬਦਬੋ ਮਾਰੇਗਾ, ਇੱਥੋਂ ਤੱਕ ਕਿ ਤੇਰੇ ਕੋਲ ਡੁੱਬਣ ਦੀ ਤਾਕਤ ਹੋਣੀ ਚਾਹੀਦੀ ਏ, ਜਿੰਨੀ ਡੂੰਗੀ ਟੁੱਬੀ ਮਾਰੇਗਾ ਸਮੁੰਦਰ ਉਹਨੇ ਕੀਮਤੀ ਖਜ਼ਾਨੇ ਤੈਨੂੰ ਦੇ ਦੇ। ਪਾਣੀ ਤਾਂ ਇੱਕੋ ਨੇ ਨਾ, ਪਰ ਫਰਕ ਹੈ ਕਿ ਛੱਪੜ ਦਾ ਪਾਣੀ ਸਮੁੰਦਰ ਦਾ ਮੁਕਾਬਲਾ ਕਰ ਸਕੇਗਾ, ਕਿ ਕੱਚੀਆਂ ਅੰਬੀਆਂ ਪੱਕੇ ਅੰਬ ਦਾ ਮੁਕਾਬਲਾ ਕਰ ਸਕਣਗੀਆਂ, ਕਿ ਗਵਾਂਢੀ ਭਾਵੇਂ ਵਿਦਵਾਨ ਹੋਵੇ ਤੇ ਬਾਪੂ ਨੂੰ ਭਾਵੇਂ ਇੱਕ ਅੱਖਰ ਨਾ ਆਉਂਦਾ ਹੋਵੇ, ਕਿ ਬਾਪੂ ਦਾ ਮੁਕਾਬਲਾ ਕਦੀ ਕੋਈ ਗਵਾਂਢੀ ਦੀ ਗੋਦ ਕਰ ਸਕਦੀ? ਸਾਗਰ ਦਾ ਮੁਕਾਬਲਾ ਛੱਪੜ ਨਹੀਂ ਕਰ ਸਕਦਾ। ਹੁਣ ਰਾਤ ਨੂੰ ਦੀਵੇ ਬਲਦੇ ਨੇ, ਰੋਸ਼ਨੀ ਹੈ, ਤੇ ਜੇ ਕੋਈ ਦੀਵਾ ਬਾਲ ਕੇ ਘਰ ਵਿੱਚ ਰੱਖ ਕੇ ਕਹੇ ਛੱਡੋ ਜੀ ਸੂਰਜ ਵੀ ਤਾਂ ਰੋਸ਼ਨੀ ਦਿੰਦਾ ਤੇ ਅਸੀਂ ਵੀ ਰੋਸ਼ਨੀ ਦਿੰਦੇ ਪਏ, ਸਾਡਾ ਦੀਵਾ ਵੀ ਬਲਿਆ ਰੋਸ਼ਨੀ ਦਿੰਦਾ, ਚੇਤੇ ਰੱਖੀ ਤੇਰੇ ਦੀਵੇ ਦੀ ਸੀਮਾ ਹੈ, ਹਵਾ ਚੱਲੇਗੀ ਫੂਕ ਨਾਲ ਬੁੱਝ ਜਾਏਗਾ, ਪਰ ਜਿਹਦੀ ਤੁਲਤਾ ਕਰਨੀ ਚਾਹੁੰਦਾ ਨਾ ਉਹਨੂੰ ਹਵਾ ਬੁਝਾ ਸਕਦੀ ਹੈ ਨਾ ਪੱਲੂ ਮਾਰਿਆ ਕਦੀ ਉਹ ਬੁਝਦਾ ਹੁੰਦਾ। ਕਿ ਸੂਰਜ ਦਾ ਮੁਕਾਬਲਾ ਦੀਵਾ ਕਰ ਸਕਦਾ ਹੈ? ਕਦਾਚਿਤ ਨਹੀਂ। ਦੀਵੇ ਦੀ ਸੀਮਾ ਹੈ ਪਰ ਸੂਰਜ ਤਾਂ ਆਪਣੀ ਰੋਸ਼ਨੀ ਦਿੰਦਾ ਹੈ ਸਾਰਿਆਂ ਉੱਤੇ ਅਸੀਮ ਹੋ ਕੇ। ਇਸ ਤੋਂ ਅਗਲੀ ਬੇਨਤੀ, ਕਹਿਣ ਲੱਗੇ ਦੇਖੋ ਭਾਈ ਕਿ ਇਹ ਮੁਕਾਬਲਾ ਨਹੀਂ ਕਰ ਸਕਦੀਆਂ ਸਮਰੱਥ ਪੂਰੇ ਗੁਰੂ ਦਾ। ਆਂਬ ਕੀ ਸਦਰ ਕੱਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ, ਸਾਗਰ ਕੀ ਨਿਧ ਕੱਤ ਪਾਈਐ ਪੋਖਰ ਸਹਿ, ਦਿਨ ਕਰ ਸਰ ਜੋਤ ਦੀਪ ਨਾ ਪੁਜਾਈਐ, ਇੰਦਰ ਵਰਖਾ ਸਮਾਨ ਨਾ ਪੂਜਸ ਕੂਪ ਜਲ, ਚੰਦਨ ਸੁਭਾਸ ਨਾ ਪਲਾਸ਼ ਮਹਿਕਾਈਐ। ਹੁਣ ਇੱਕ ਖੂਹ ਦਾ ਪਾਣੀ ਤੇ ਦੂਜੇ ਪਾਸੇ ਬੱਦਲਾਂ ਦਾ ਪਾਣੀ, ਇਹ ਬੰਦਾ ਕਹਿਣ ਲੱਗ ਪਿਆ ਛੱਡੋ ਜੀ ਬੱਦਲਾਂ ਦੀ ਗੱਲ ਕਰਦੇ ਹੋ, ਉਹਦੇ ਵਿੱਚ ਵੀ ਪਾਣੀ ਸਾਡੇ ਖੂਹ ਵਿੱਚ ਵੀ ਪਾਣੀ ਨਹੀਂ। ਪਿਆਰਿਓ ਖੂਹ ਦਾ ਪਾਣੀ ਉਹਦੀ ਵੀ ਸੀਮਾ ਹੈ, ਬੱਦਲ ਤਾਂ ਉੱਥੇ ਵਰਸ ਜਾਂਦਾ ਜਿੱਥੇ ਅੱਤ ਦੀ ਗਰਮੀ ਨਾਲ ਤਪਸ਼ ਨਾਲ ਸੜੇ ਹੋਏ ਪਹਾੜ ਦੇ ਪੱਥਰ ਨੇ, ਬੱਦਲ ਤਾਂ ਉੱਚੇ ਪਹਾੜਾਂ ਤੇ ਵੀ ਜਾ अपनी बारिश करता है खूह का कुछ दायरा है। भाई साहब ने अगली गल कही, कह लगे सतगुरु दयालु वर्गी दया तेनू होर किसों मिलेगी नहीं। फिर बचन दोहरा दिया, इंद्र बरखा समान पूजसना कूप जल, चंदन सुबासना पलास महकाई है, चंदन की सुगंधि पलास विचो टक शिशरे विचो नहीं, श्री गुरु दयाल की दयावा ना आन देव, जो खंड ब्रह्मांड उदय अस्त लो ताइये। सतगुरु दयालु वर्गी दया होर कितों नहीं मिल सके। फिर बेनती करा कि दूजा भाव यह नहीं कि मानवता तो नफरत करनी, मेरी बेनती समझियो। सारिया विच रमिया देख हजूर ने यह बचन आ सोहला साहब विच कृपा की, सहस तव नैन नन नैन कह तोहे को, सहस मूर्त नन्ना एक तो ही। असी पढ़ने हैं कि सारिया तेरिया मूर्तां ने, निर्गुण विच कोई भी तेरी मूर्त नहीं। साहब ने कहा सगल बनस्पत माहे बैसंतर, सगल दूत में कि या ऊंच नीच में जोत समाणी, घट घट माधो जिया। वह सारिया विच जिवें दुध विच मक्खन लकड़ विच अग, इसे तरह परिपूर्ण परमात्मा सब विच है। ओदी सर्ब व्यापता करके लखता करनी एक है होर गल, पर ओदे तुल किसे नू बराबर कह देना कि आ रब है निराह, आ मेरे लिए भगवान है निराह। महाराज जी ने क्या नहीं, जिन्हां सर्ब व्यापक जानिया हजूर ने उन्होंने बड़ा प्यार किया। देखो आनंदपुर साहब की जंग लगी है, चार चफेरे घेरा पिया है, हुण एक सिख शस्त्रां नाल जूझदे पए ने, दुश्मनां दा मुकाबला करदे ने, ते दूजे पासे ओ भी तां सिख है कि जिन्हें पानी की मशक चुकी है, ते जेड़ा डिग्गिया देखदा ओदे मूंह नाल ला के अपनी ओक अपना हथ ते मशक विचों पानी पै पियांदे। बेनती समझियो, अनेकता विच देखना उस एक नूं। हुण इह शिकायत तां सिखां ही कीती ना कि महाराज असी दुश्मन मारने हैं, ते भाई कन्हैया साहब देखो जी ये तो पानी पै पिलांदे ने दुश्मन नूं। साहब दे जो सामने आए तो सारे जानते हो, उन्हें एक गल कही, सच्चे पातशाह दुश्मन नूं नहीं मैं डिगे हुए नूं पानी पिलाना पिया। जेड़ा डिग पिया है, जेड़ा खून नाल लत पत होया सहकदा है, ते उत्थे शब्द बड़े प्यारे कहे, कहन लगे तैनू प्या पिलावा पानी भाई वीर सिंह, तैनू प्या पिलावा पानी सिर मेरे दे साई, तुरक अतुरक ना मेनू दिसदा तू सबनी दिस आई, हसे ते गल लाया प्यारा, हसे तन गुरु गोबिंद सिंह मुस्कुराए, हसे ते गल लाया प्यारा डब्बी खत फड़ाई, कहन लगे पानी नाल मलम भी रखी लोड़ पई ते लाई। हुण उह सर्वव्यापकता भी कहना, भाई नंद लाल साहब जी ने अपनिया गजलां विच फरमाया, दिल अगर दाना बवद अंदर कनारस यार हस्त, जे तेरा दिल सियाणा है ना, सुगड़ अंदर दा भेदी है, ते प्यारा महबूब ता तेरे अंदर बैठा है। दिल अगर दाना बवद अंदर कनारस यार हस्त, चश्म कर बीना बवद हर तरफ दीदार अस्त, दिल सियाणा होवे ते यार दा आसन अंदर है, अखां नूं वेखण दी जांच आउंदी होवे ते हर तरफ ही उहदे चलकारे पैंदे पए। मैं सिर्फ इस करके बेनती कीती, सर्व व्यापकता विच एक नूं देखना। पर जिहड़ी पूजा दी गल है, महाराज कहिंदे ने एक पार ब्रह्म परमेश्वर तो बिना किसे होर नूं पूजी ना, जागत जोत जपै निस बस, जपण तो गल कीती। देखो जिथे खालसे दी शस्त्रां दी अभ्यास, जिथे खालसे दे बार मुखी जीवन दी गल कीती, उत्थे धन गुरु गोबिंद सिंह जी ने खालसे दे नाम रस दी, खालसे दे अंदर अम्यो रस दा जिक्र भी अपनी बाणी च कीता। असी हजूर दे बचन ही पढ़ने हां कि आत्म रस जे जानकी सो है खालस देव, प्रभ मैं मोह मैं ताश मैं रंचक नाही भेद। जिन्हें अंदर दे रस नूं जाणिया, जागत जोत जपै उहदा सिमरन करे, वाहिगुरु जी दे नाम नूं जपे, अपनी रसना तो बारंग बार उन्हों पुकारे, खालसा उदी शुरुआत नाम है। जागत जोत जपै निसबासुर एक बिना मन नैक ना आने, पूरन प्रेम प्रतीत सजै। देखो दो शब्द ने, एक प्रेम ते दूजा प्रतीत। एक वरी अर्ज कीती सी एक प्रीत ते दूजा प्रतीत। प्रेम होवे ਤੇ ਉਹਦੇ ਨਾਲ ਪੂਰਨ ਪ੍ਰਤੀਤ ਵੀ ਹੋਵੇ, ਕੱਲੀ ਪ੍ਰੀਤ ਨਹੀਂ ਪ੍ਰਤੀਤ ਹੋਵੇ ਤੇ ਪ੍ਰੀਤ ਸਿਰੇ ਚੜ੍ਹਦੀ ਹੈ। ਸਤਿਗੁਰੂ ਦੇ ਬਾਣੀ ਵਿੱਚ ਦੋਨੋਂ ਪੱਖ ਹੁੰਦੇ ਨੇ, ਪ੍ਰਤੀਤ ਸਿਰੇ ਲਾ ਦਿੰਦੀ ਹੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ। ਆ ਦੂਜਾ ਭਾਵ, ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੈ, ਵਰਤਾਂ ਵਿੱਚ ਨਾ ਪਏ, ਮੜੀਆਂ ਨੂੰ ਨਾ ਪੂਜੇ, ਮੱਠਾਂ ਨੂੰ ਨਾ ਪੂਜੇ, ਕਬਰਾਂ ਨੂੰ ਨਾ ਪੂਜੇ। ਤੇ ਕੱਲ ਵੀ ਦਾਸ ਇੱਕ ਬੇਨਤੀ ਕੀਤੀ ਸੀ, ਝੱਸ ਬੰਦੇ ਦਾ ਅਜੇ ਵੀ ਕਬਰਾਂ ਨਾਲ ਹੈ। ਤੁਸੀਂ ਕਦੀ ਦੁਆਬੇ ਚ ਦੇਖੋ, ਉੱਥੇ ਜਠੇਰੇ ਬਣਾਏ ਨੇ, ਇਹ ਸਾਡੇ ਜਠੇਰੇ ਨੇ ਜੀ, ਬਾਹਰ ਜਠੇਰੇ ਲਿਖਿਆ ਤੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੋਈ ਨੀ ਜੀ, ਅਸੀਂ ਪ੍ਰਕਾਸ਼ ਖੇਤਾਂ ਤਾਂ ਕੀਤਾ, ਇੱਥੇ ਪ੍ਰਕਾਸ਼ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਖਿਮਾ ਕਰਿਓ, ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੈ, ਪਰ ਅੰਦਰ ਦੀ ਜਿਹੜੀ ਸਾਇਕੀ ਉਹ ਜਠੇਰਿਆਂ ਨੂੰ ਹੀ ਪੂਜ ਰਹੀ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋਵੇ, ਧਿਆਨ ਦਿਆ ਜੇ, ਤੇ ਕੀ ਪਿੰਡ ਦੇ ਗੁਰਦੁਆਰੇ ਜਾ ਕੇ ਮੱਥਾ ਨਹੀਂ ਟੇਕਿਆ ਜਾ ਸਕਦਾ? ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੇਖ ਵਰਤਾਂ ਨੂੰ ਮੜੀਆਂ ਨੂੰ ਕਬਰਾਂ ਨੂੰ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਠ ਭੂਲ ਨਾ ਬੰਨ। ਤੀਰਥ ਦਾਨ ਦਇਆ ਤਪ ਸੰਯਮ ਏਕ ਬਿਨਾ ਨਹਿ ਏਕ ਪਛਾਣੇ। ਹੁਣ ਸਵਾਲ ਉੱਠੇਗਾ, ਬਾਣੀ ਨੇ ਦਾਨ ਦਾ ਜ਼ਿਕਰ ਵੀ ਕੀਤਾ, ਤੀਰਥਾਂ ਦਾ ਜ਼ਿਕਰ ਵੀ ਕੀਤਾ, ਸੰਯਮ ਦਾ ਜ਼ਿਕਰ ਵੀ ਕੀਤਾ, ਤੇ ਤਪ ਦਾ ਜ਼ਿਕਰ ਵੀ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ। ਪਰ ਇੱਥੇ ਕਹਿੰਦੇ ਨਹੀਂ, ਗੁਰਮਤ ਦੀ ਰੋਸ਼ਨੀ ਵਿੱਚ ਤੀਰਥ ਕੀ ਹੈ? ਹਜ਼ੂਰ ਨੇ ਬਾਣੀ ਵਿੱਚ ਸਾਨੂੰ ਪ੍ਰਮਾਣ ਦਿੱਤੇ, ਕਹਿਣ ਲੱਗੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਗੁਰ ਸਮਾਨ ਤੀਰਥ ਨਹੀਂ ਕੋਈ। ਜਾਂ ਸਾਹਿਬ ਨੇ ਕਿਹਾ, ਗੁਰ ਨਵਨੀ ਦਰਿਆਓ ਜਨਮ ਹਮ ਕਾਲਖ ਧੋਵੈ। ਕਹਿਣ ਲੱਗੇ ਉਹ ਤੀਰਥ ਕਿ ਜਿੱਥੇ ਕੇਵਲ ਕੋਈ ਤੈਨੂੰ ਬੁਲਾ ਰਿਹਾ ਹੈ, ਤੂੰ ਪਹੁੰਚਣਾ ਹੈ। ਸਿਰਫ ਬਾਹਰ ਮੁਖੀ ਕਰਮ ਕਾਂਡ ਨੇ ਪਰਮਾਤਮਾ ਦੀ ਭਗਤੀ ਨਹੀਂ, ਗੁਰੂ ਧਾਮਾਂ ਦੇ ਦੀਦਾਰ ਕਰਨੇ। ਕਿਉਂਕਿ ਇੱਥੇ ਆ ਕੇ ਅਸੀਂ ਜਦੋਂ ਵਿਆਖਿਆ ਕਰਨ ਤੁਰਨੇ ਆ, ਤੈਨੂੰ ਖਿਮਾ ਕਰਿਓ ਰੁੱਖੇ ਪੰਜ, ਲਓ ਜੇ ਮਹਾਰਾਜ ਨੇ ਤੇ ਤੀਰਥਾਂ ਦਾ ਖੰਡਨ ਕੀਤਾ, ਕੀ ਲੋੜ ਜੀ ਅੰਮ੍ਰਿਤਸਰ ਦੀ, ਕੀ ਲੋੜ ਜੀ ਆਨੰਦਪੁਰ ਸਾਹਿਬ ਦੀ। ਇਹ ਕਹਿਣ ਲੱਗ ਪਏ, ਪਿਆਰਿਓ ਦੇਖੋ, ਉਂਝ ਤੀਰਥ ਦੇ ਅਖਰੀ ਅਰਥ ਨੇ ਪਵਿੱਤਰ ਸ਼ੁੱਧ। ਤੀਰਥ ਬਣਦਾ ਕਿਵੇਂ ਹੈ? ਜੋ ਗੁਰਮਤ ਦਾ ਤੀਰਥ ਹੈ ਉਹ ਤਿੰਨ ਗੱਲਾਂ ਨਾਲ ਬਣਦਾ ਜੀ। ਜਾਂ ਤਾਂ ਉਸ ਧਰਤੀ ਤੇ ਗੁਰੂ ਸਾਹਿਬਾਨਾਂ ਦਾ ਆਗਮਨ, ਜਾਂ ਸਤਿਗੁਰੂ ਨੇ ਕਰਮ ਭੂਮੀ ਬਣਾਈ ਹੋਵੇ, ਬੰਦਗੀ ਹੋਵੇ, ਕਿਸੇ ਦਾ ਉਧਾਰ ਕੀਤਾ ਹੋਵੇ, ਤੇ ਜਾਂ ਜਿਸ ਥਾਂ ਤੇ ਹਜ਼ੂਰ ਨੇ ਸੱਚਖੰਡ ਪਿਆਨਾ ਕੀਤਾ ਹੋਵੇ, ਉਹ ਥਾਵਾਂ ਜਿਹੜੀਆਂ ਨੇ ਸਾਡੇ ਲਈ ਪੂਜਨੀਕ ਨੇ। ਉਹਨਾਂ ਥਾਵਾਂ ਤੇ ਜਾ ਕੇ ਜਦੋਂ ਆਪਾਂ ਦਰਸ਼ਨ ਕਰਨੇ, ਚਲੋ ਸਿੰਘ ਸਾਹਿਬ ਜੀ ਬੈਠੇ ਨੇ ਇੱਥੇ, ਹਜ਼ੂਰ ਸਾਹਿਬ ਆਪਾਂ ਜਾਣੇ, ਸੱਚਖੰਡ ਸਾਹਿਬ, ਕਦੀ ਅੰਦਰ ਦੀ ਭਾਵਨਾ ਬਣਾ ਕੇ ਬੰਦਾ ਤੁਰੇ ਉੱਥੇ? ਹਜ਼ੂਰ ਸਾਹਿਬ ਦੇ ਤਾਂ ਅਰਥ ਹੀ ਇਹ ਨੇ ਕਿ ਜਿੱਥੇ ਜਾਓ ਕਿ ਉੱਥੇ ਕਲਗੀ ਧਰ ਹਾਜ਼ਰਾ ਹਜ਼ੂਰ, ਉਹਨਾਂ ਦੀਆਂ ਰਹਿਮਤਾਂ ਵਰਦੀਆਂ ਪਈਆਂ। ਬੰਦਾ ਟੇਕ ਕੇ ਸਿਮਰਨ ਕਰਕੇ ਦੇਖੇ ਖਾਂ, ਆਪ ਵਿੱਚੋਂ ਬੇਅੰਤ ਸਿੰਘ ਇੰਡੀਆ ਵੀ ਇਹ ਗੱਲ ਕਹਿੰਦੇ ਨੇ, ਹਜ਼ੂਰ ਸਾਹਿਬ ਗਏ ਆ, ਚਿੱਤ ਨਹੀਂ ਕਰਦਾ ਸੀ ਵਾਪਸ ਆਉਣ, ਕਿਉਂ? ਉੱਥੇ ਇੱਕ ਅਗੰਮੀ ਖੇਡ ਵਰਤ ਰਹੀ ਹੈ। ਸਤਿਗੁਰੂ ਕਲਗੀਧਰ ਜੀ ਦੀਆਂ ਰਹਿਮਤਾਂ ਨੇ। ਹੁਣ ਜੇ ਆਪਾਂ ਇਹਨੂੰ ਇਹ ਸ਼ਬਦ ਲੈ ਕੇ, ਕਿਉਂਕਿ ਅਰਥਾਂ ਦੀ ਵੀ ਰਾਜਨੀਤੀ ਚੱਲ ਰਹੀ ਹੈ, ਸ਼ਬਦ ਤੀਰਥ ਆਇਆ ਨਹੀਂ, ਮਹਾਰਾਜ ਜੀ ਨੇ ਤਾਂ ਵੀ ਕਿਹਾ ਕਿ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਉਹ ਥਾਂ ਨੂੰ ਕਿਵੇਂ ਛੱਡ ਦਿਆਂਗੇ? ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਹਾਵਾ। ਸਾ ਧਰਤੀ ਪਈ ਕਰੇ ਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਉਹ ਜ਼ਮੀਨ ਵੀ ਭਾਗਾਂ ਵਾਲੀ ਹੋ ਗਈ। ਧਨ ਧਨ ਸੁਹਾਵਾ ਸੋ ਸਰੀਰ ਥਾਨ ਕਹਿ, ਜਿੱਥੇ ਮੇਰਾ ਗੁਰ ਧਰੇ ਵਿਖਾ। ਤੀਰਥ ਉਹ ਜਿਹਨੂੰ ਸਾਹਿਬ ਨੇ ਬਾਣੀ ਚ ਕਿਹਾ ਕਿ ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ। ਕਰਮ ਕਾਂਡੀਆਂ ਤੋਂ ਬਚੀ, ਤੀਰਥ ਦਾਨ ਹੰਗਤਾਂ ਨਾਲ ਕੀਤਾ ਹੋਇਆ ਦਾਨ, ਖਿਮਾ ਕਰਿਓ ਸ਼ਰਤ ਲਾ ਕੇ ਕੀਤਾ ਹੋਇਆ ਦਾਨ। ਹਾਲਾਂਕਿ ਅਸੀਂ ਦਾਨ ਦੀ ਗੱਲ ਕਰਨੇ ਆ, ਗੁਰੂ ਦਰ ਤੇ ਭੇਟਾ ਦਿੱਤੀ ਜਾਂਦੀ ਹੈ, ਸਤਿਗੁਰੂ ਨੂੰ ਦਾਨ ਨਹੀਂ ਕੋਈ ਦੇ ਸਕਦਾ। ਹਾਂ, ਸਤਿਗੁਰੂ ਸਾਨੂੰ ਦਾਨ ਦਿੰਦੇ ਨੇ, ਤਾਂ ਹੀ ਤਾਂ ਸਾਹਿਬ ਨੇ ਕਿਹਾ, ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨਿਕੋ ਸਾਨੂੰ ਗੁਰੂ ਦਾਨ ਦਿੰਦੇ ਨੇ, ਸਿੱਖੀ ਦਾ ਦਾਨ ਦਿੰਦੇ ਨੇ, ਰਹਿਤ ਦਾ ਦਾਨ ਦਿੰਦੇ ਨੇ, ਨਾਮ ਦਾ ਦਾਨ ਦਿੰਦੇ ਨੇ, ਕੇਸਾਂ ਦਾ ਦਾਨ ਦਿੰਦੇ ਨੇ, ਸਤਿਗੁਰੂ ਭਰੋਸੇ ਵਿਸ਼ਵਾਸ ਦਾ ਦਾਨ ਦਿੰਦੇ ਨੇ। ਉਹ ਤਰਸ ਕਰਕੇ ਸਿੱਖ ਜਦੋਂ ਝੋਲੀ ਅੱਡਦਾ ਉਹਦੀ ਝੋਲੀ ਵਿੱਚ ਆਪਣੀਆਂ ਰਹਿਮਤਾਂ ਦਾ ਦਾਨ ਪਾ ਦਿੰਦੇ। ਮਹਾਰਾਜ ਕਹਿੰਦੇ ਨੇ ਉਹ ਦਾਨ ਨਹੀਂ ਸੌਦੇਬਾਜ਼ੀ ਵਾਲਾ। ਦੂਜਾ ਭਾਵਨਾ ਜਿਹਦੇ ਵਿੱਚ ਹੋਵੇ ਤੀਰਥ ਦਾਨ, ਦਇਆ, ਤਪ, ਸੰਯਮ, ਏਕ ਬਿਨਾ ਮੈਂ ਏਕ ਪਛਾਣੇ, ਇੱਕ ਪਰਮਾਤਮਾ ਤੋਂ ਬਿਨਾਂ ਮੈਂ ਸੰਖੇਪ ਜਿਹਾ ਚੱਲਾਂ, ਕਿਸੇ ਹੋਰ ਵੱਲ ਧਿਆਨ ਨਾ ਦੇ, ਫਿਰ ਹੋਵੇਗਾ ਕੀ ਕਿ ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਣੇ। ਜਪਣ ਤੋਂ ਸ਼ੁਰੂ ਕਰੇਗਾ, ਜੋ ਕਰਮ ਦੱਸੇ ਨੇ ਉਹਨਾਂ ਨੂੰ ਅਪਣਾ ਲਏਗਾ, ਜੋ ਤਿਆਗਣ ਲਈ ਕਿਹਾ ਉਹਨਾਂ ਨੂੰ ਛੱਡ ਦੇਗਾ। ਮਹਾਰਾਜ ਕਹਿੰਦੇ ਨੇ ਉਹਦੇ ਖਾਲਸੇ ਅੰਦਰ ਪਰਿਪੂਰਨ ਪਰਮਾਤਮਾ ਦੀ ਜੋਤ ਜਗੇਗੀ। ਫਿਰ ਸ਼ਬਦ ਵੱਲ ਆਵਾਂ, ਮਹਾਰਾਜ ਜੀ ਦੇ ਅੰਦਰ ਬਚਨ ਇਹ ਕਹਿੰਦੇ ਨੇ ਜਿਸ ਰਸਤੇ ਤੇ ਚੱਲਣਾ ਹੈ ਨਾ, ਦੂਜਾ ਭਾਵ ਤਿਆਗ ਦੇ, ਸਿਰਫ ਇੱਕ ਦੀ ਉਪਾਸਨਾ, ਇੱਕ ਨਾਲ ਜੁੜ, ਇੱਕ ਨਾਲ ਆਪਣੀ ਸਾਂਝ ਪਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਦੇ ਇੱਕ ਸ਼ੇਰ ਹੈ, ਗਜ਼ਲ ਵਿੱਚ ਤਾਂ ਨਹੀਂ ਪਰ ਉਹਨਾਂ ਦੇ ਕੁਝ ਸ਼ੇਰ ਨੇ ਜਿਹੜੇ ਜ਼ਿੰਦਗੀ ਨਾਮੇ ਵਿੱਚੋਂ ਵੀ ਤੇ ਗਜ਼ਲਾਂ ਤੋਂ ਵੀ ਵੱਖਰੇ ਨੇ। ਉਹ ਸ਼ੇਰ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ ਹੈ, ਉਹ ਸ਼ਾਇਦ ਆਪ ਨਾਲ ਸਾਂਝਾ ਵੀ ਕੀਤਾ ਹੋਵੇ ਕਿ ਦੂਜਾ ਭਾਵਨਾ ਅੰਦਰ ਪੈਦਾ ਹੋ ਜਾਏ। ਸਤਿਗੁਰੂ ਨੇ ਤਾਂ ਬਾਣੀ ਵਿੱਚ ਕਿਹਾ ਕਿ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਨ। ਸਾਹਿਬ ਨੇ ਕਿਹਾ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਰੇ ਜੀ ਨਲਜ ਲਾਜ ਤੋਏ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ, ਜਾਂ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਈ। ਦੂਜੇ ਭਾਵ ਨੂੰ ਕਿਹਾ ਕਿ ਟੁੰਡੇਲੀਏ ਸੁਹਾਗ ਕੋ ਤੋ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ ਵਿਸਾਰੇ ਦੂਜਾ ਪਾਉ ਜੀ। ਭਾਈ ਸਾਹਿਬ ਉਹਨਾਂ ਦੀ ਰਚਨਾ ਵਿੱਚ ਉਹਨਾਂ ਦੇ ਖਿਆਲ ਵੀ ਨੇ, ਕੱਲੇ ਉਹ ਕਵੀ ਨਹੀਂ, ਉਹ ਕਵੀ ਦੇ ਕਵੀ ਹੋਣ ਦੇ ਨਾਲ ਨਾਲ ਤਨ ਗੁਰੂ ਕਲਗੀਧਰ ਜੀ ਦੇ ਲਾਡਲੇ ਸਿੱਖ ਨੇ, ਪਿਆਰੇ ਸਿੱਖ ਨੇ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤਾਂ ਹਜ਼ੂਰ ਭਾਈ ਨੰਦ ਲਾਲ ਸਾਹਿਬ ਜੀ ਦੀ ਸੇਵਾ ਨੂੰ ਦੇਖ ਕੇ, ਲੰਗਰ ਵਿੱਚ ਕੀਤੀ ਹੋਈ ਸੇਵਾ ਨੂੰ ਦੇਖ ਕੇ ਕਿਹਾ ਕਿ ਨੰਦ ਲਾਲ ਭੋ ਹਮਰੋ ਦਾਤਾ, ਇਹ ਸ਼ਬਦ ਕਹੇ ਕਿ ਨੰਦ ਲਾਲ ਭਾਈ ਸਾਹਿਬ ਜੀ ਉਹ ਤਾਂ ਸਾਡੇ ਦਾਤੇ ਨੇ। ਨੰਦ ਲਾਲ ਭੋ ਹਮਰੋ ਦਾਤਾ ਭਗਤਨ ਭਾਵ ਸੰਤਨ ਮਨ ਰਾਤਾ, ਜਿਹਦਾ ਅੰਦਰ ਭਗਤੀ ਚ ਪਿੱਜਾ ਹੈ। ਪਰਮਾਤਮਾ ਦੇ ਪਿਆਰੇ ਸੰਤ ਜਨ ਉਹਨਾਂ ਦਾ ਅਦਬ ਉਹਨਾਂ ਦੀ ਸੇਵਾ ਕਰਦੇ ਨੇ। ਨੰਦ ਲਾਲ ਭੋ ਹਮਰੋ ਦਾਤਾ ਭਗਤਨ ਭਾਵ ਸੰਤਨ ਮਨ ਰਾਤਾ, ਕਹਿਣ ਲੱਗੇ ਸ਼ੁੱਧ ਤਿੰਨਾ ਦੇਖ ਸਕੇ ਚਿੱਤ ਪਾਰੋ। ਇਹ ਕਿਸੇ ਨੂੰ ਭੁੱਖਿਆ ਨਹੀਂ ਦੇਖ ਸਕਦਾ, ਕਿਸੇ ਵਕਤ ਵੀ ਕੋਈ ਆਏ ਉਹਨੂੰ ਲੰਗਰ ਤਿਆਰ ਕਰਕੇ ਛਕਾਉਂਦੇ ਨੇ। ਸ਼ੁੱਧ ਤਿੰਨਾ ਦੇਖ ਸਕੇ ਚਿੱਤ ਪਾਰੋ, ਦੇਖ ਕਰਨ ਮੈਂ ਜੋਏ ਮਮ ਪਿਆਰੋ। ਲੰਗਰ ਕਰਨ ਵਿੱਚ ਮੈਨੂੰ ਸਭ ਤੋਂ ਲਾਡਲਾ ਪਿਆਰਾ ਲੱਗਾ, ਲੰਗਰ ਕਰਨ ਵਿੱਚ ਮੈਨੂੰ ਸਭ ਤੋਂ ਲਾਡਲਾ ਪਿਆਰਾ ਲੱਗਾ। ਉੱਥੇ ਹਜ਼ੂਰ ਨੇ ਨਾਲ ਇਹ ਵੀ ਬਚਨ ਕਹਿ, ਕਹਿਣ ਲੱਗੇ ਜਿਹਨੇ ਸਾਡੀ ਖੁਸ਼ੀ ਲੈਣੀ ਹੈ ਨਾ ਖਾਲਸਾ ਜੀ, ਕਹਿਣ ਲੱਗੇ ਮਨ ਤੇ ਕੇ ਮਨ ਤੇ ਕਹਿ ਮੁੱਖ ਸੇ ਸਦਾ ਲਿਵ ਨਾਮ ਲਗਾਵੇ। ਇਹ ਵੀ ਗੁਰਪ੍ਰਤਾਪ ਸੂਰਜ ਵਿੱਚੋਂ ਹੈ। ਕਹਿਣ ਲੱਗੇ ਮਨ ਕਰਕੇ ਤੇ ਮੁੱਖ ਕਰਕੇ ਨਾਮ ਵਿੱਚ ਆਪਣੀ ਲਿਵ ਲਾਏ, ਰਸਨਾ ਤੋਂ ਨਾਮ ਜਪੇ, ਮਨ ਕਰਕੇ ਅੰਦਰ ਸੁਣੇ। ਫਿਰ ਮੈਂ ਸ਼ਬਦ ਵਰਤ ਰਿਹਾ, ਆਪਾਂ ਕਹਾਂਗੇ ਕੰਨ ਨਹੀਂ, ਰਸਨਾ ਜਪੇਗੀ ਕੰਨ ਸੁਣਗੇ, ਸੁਣਦਿਆਂ ਸੁਣਦਿਆਂ ਇੱਕ ਦਿਨ ਦਾਤਾ ਮਿਹਰ ਕਰੇ ਕਿ ਤੇਰਾ ਮਨ ਨਾਮ ਨੂੰ ਸੁਣ ਲੱਗ ਪਵੇ। ਸਾਹਿਬ ਕਹਿੰਦੇ ਨੇ ਮਨ ਤੇ ਕਹਿ ਮੁੱਖ ਤੇ ਸਦਾ ਲਿਵ ਨਾਮ ਲਗਾਵੇ। ਅਗਲਾ ਕੰਮ ਕੀ ਕਰੇ, ਹਾਥਨ ਸਿਉਂ ਕਰ ਟਹਿਲ ਕੋ ਹੱਥੀ ਸੇਵਾ ਕਰੇ, ਸਿੱਖ ਸੰਤ ਰਜਾਵੇ। ਜਿਹੜੇ ਰਹਿਤਵਾਨ ਗੁਰੂ ਕੇ ਸਿੱਖ ਸੰਤ ਖਾਲਸਾ ਹੈ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੀ ਪ੍ਰਸੰਨਤਾ ਲਵੇ, ਉਹਨਾਂ ਦੀ ਖੁਸ਼ੀ ਲਵੇ, ਕਿਉਂਕਿ ਖਾਲਸੇ ਵਿੱਚ ਗੁਰੂ ਜੀ ਦਾ ਨਿਵਾਸ ਹੈ ਨਾ। ਮਨ ਤੇ ਕਹਿ ਮੁੱਖ ਤੇ ਸਦਾ ਲਿਵ ਨਾਮ ਲਗਾਵੇ, ਹਾਥਨ ਸਿਉਂ ਕਰ ਟਹਿਲ ਕੋ ਸਿੱਖ ਸੰਤ ਰਜਾਵੇ। ਕਹਿਣ ਲੱਗੇ ਸੋ ਮਮ ਪਿਆਰੋ ਅਧਿਕ ਹੈ, ਉਹ ਮੇਰਾ ਅੱਤ ਦਾ ਪਿਆਰਾ ਹੈ, ਬਸ ਰਹੋ ਸਦੀਵਾ। ਬਸ ਰਹੋ ਸਦੀਵਾ ਦਾ ਅਰਥ ਮੈਂ ਤਾਂ ਉਹਦੇ ਅਧੀਨ ਹਾਂ, ਉਹਨੇ ਪ੍ਰੇਮਾ ਭਗਤੀ ਸੇਵਾ ਕਰਕੇ ਮੈਨੂੰ ਅਧੀਨ ਕਰ ਲਿਆ। ਕਹਿਣ ਲੱਗੇ ਕਰਨੀ ਉੱਚੀ ਨਿਤ ਕਰੇ ਰੱਖ ਹੈ ਮਨ ਨੀਵਾ, ਸੇਵਾ ਕਰਨੀ ਉੱਚੀ ਸਭ ਤੋਂ ਹੋਵੇ ਪਰ ਮਨ ਰੱਬ ਕਰੇ ਉਹਦਾ ਉੱਚਾ ਨਾ ਹੋਵੇ। ਕਹਿੰਦੇ ਨੇ ਜਿਹਦੀ ਕਰਨੀ ਕਮਾਣੀ ਉੱਚੀ ਤੇ ਮਨ ਨੀਵਾਂ ਹੈ ਉਹ ਮੇਰਾ ਸਿੱਖ ਸਭ ਤੋਂ ਵੱਧ ਪਿਆਰਾ ਹੈ। ਆਹ ਉੱਥੋਂ ਇੱਕ ਬੇਨਤੀ ਹੈ, ਮੈਂ ਇਸ ਪ੍ਰਕਰਨ ਤੇ ਰੁਕਿਆ ਹਾਂ ਕਿ ਤਿਆਗੇ ਮਨ ਕੀ ਮਤੜੀ ਵੇਸਾਰੈ ਦੂਜਾ ਪਾਓ ਜੀਓ। ਇੱਕ ਸ਼ਬਦ ਕਹਿ ਕੇ ਅਗਲੀ ਤੁਕ ਤੇ ਭਾਈ ਨੰਦ ਲਾਲ ਸਾਹਿਬ ਸੇਵਾ ਕਰਦੇ, ਸਿਮਰਨ ਕਰਦੇ ਤੇ ਉਹਨਾਂ ਨੇ ਇੱਕ ਦਿਨ ਆਪਣੇ ਅੰਦਰ ਦਾ ਖਿਆਲ ਪ੍ਰਗਟ ਕੀਤਾ ਤੇ ਉਹ ਜਿਹੜੇ ਫੁਟਕਲ ਸ਼ੇਰ ਨੇ ਉਹਨਾਂ ਸ਼ੇਰਾਂ ਦੇ ਵਿੱਚ ਇੱਕ ਉਹਨਾਂ ਦਾ ਇਹ ਬਚਨ ਹੈ, ਕਹਿੰਦੇ ਨੇ ਬਾਹਰ ਪਹਾੜੀ ਤੇ ਖਲੋਤੇ ਤੇ ਅਸਮਾਨ ਦੂਰ ਤੱਕ ਝੁਕਿਆ ਲੱਗੇ ਜ਼ਮੀਨ ਵੱਲ। ਹੁਣ ਵੀ ਆਪਾਂ ਉੱਚੀ ਥਾਂ ਤੇ ਖਲੋਈਏ ਤੇ ਇੰਜ ਲੱਗਦਾ ਆਕਾਸ਼ ਜ਼ਮੀਨ ਵਾਲੇ ਪਾਸੇ ਝੁਕਿਆ ਹੈ, ਇਸ ਤਰ੍ਹਾਂ ਲੱਗਦਾ ਵੀ ਜਿਵੇਂ ਛਤਰੀ ਦੀ ਤਣਾ ਨਾ ਅਸਮਾਨ ਧਰਤੀ ਵੱਲ ਝੁਕਿਆ ਹੈ। ਉਹ ਕਹਿੰਦੇ ਨੇ ਅਸਮਾਨ ਮੈਂ ਕਿੰਨੇ ਦਿਨਾਂ ਦਾ ਦੇਖਣਾ ਵਾ। ਦੇਖੋ ਉਹਨਾਂ ਦੇ ਖਿਆਲਾਂ ਵਿੱਚੋਂ ਵੀ ਸ਼ਰਧਾ ਤੇ ਭਗਤੀ, ਤੂੰ ਅਸਮਾਨ ਧਰਤੀ ਵੱਲ ਕਿਉਂ ਝੁਕਿਆ ਹੈ, ਦੂਰ ਨਜ਼ਰ ਗਡਾਈਏ ਤੂੰ ਜ਼ਮੀਨ ਵੱਲ ਕਿਉਂ ਝੁਕਿਆ। ਕਹਿਣ ਲੱਗੇ ਜ਼ਮੀਨ ਦੇ ਉੱਤੇ ਮੈਂ ਤਾਂ ਝੁਕਿਆ ਅਸਮਾਨ ਤੋਂ ਉੱਤਰ ਦਵਾਉਂਦੇ ਨੇ, ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਜ਼ਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਹੈ ਤਾਂ ਜ਼ਮੀਨ ਤੇ ਅਸਮਾਨ ਦਾ ਪ੍ਰਸ਼ਨੋਤਰੀ। ਕਹਿਣ ਲੱਗੇ ਆਕਾਸ਼ ਤੂੰ ਧਰਤੀ ਵੱਲ ਕਿਉਂ ਝੁਕਿਆ। ਉਹ ਕਹਿੰਦਾ ਮੈਂ ਸਦਾ ਝੁਕਿਆ ਰਹਾਂਗਾ, ਜਿੰਨੀ ਦੇਰ ਤੱਕ ਜ਼ਮੀਨ ਰਹੇਗੀ ਮੈਂ ਇਸ ਕਰਕੇ ਝੁਕਿਆ ਵਾ ਕਿ ਇਸ ਧਰਤੀ ਤੇ ਇੱਕ ਦੋ ਨਫਸ, ਇੱਕ ਦੋ ਸਰੀਰ, ਕਰੋੜਾਂ ਵਿੱਚੋਂ ਕੋਈ ਦੋ ਚਾਰ ਸਰੀਰ ਹਰ ਵੇਲੇ ਭਗਤੀ ਕਰਨ ਵਾਲੇ ਧਰਤੀ ਤੇ ਰਹਿੰਦੇ ਨੇ, ਜਿੱਥੇ ਭਗਤੀ ਕਰਨ ਵਾਲੇ ਬੈਠੇ ਨੇ ਉੱਥੇ ਮੈਂ ਵੀ ਝੁਕਦਾ ਨਾ ਹੁੰਦਾ। ਦੇਖੋ ਇਹ ਤੇ ਉਹਨਾਂ ਦਾ ਖਿਆਲ, ਉਸੇ ਖਿਆਲ ਦੇ ਨਾਲ ਉਹਨਾਂ ਦਾ ਇੱਕ ਫਾਰਸੀ ਵਿੱਚੋਂ ਦੋ ਸਤਰਾਂ ਨੇ, ਮਬਰ ਐ ਬਾਦ ਖਾਕਮ ਅਜ ਦਰ ਦੋਸਤ, ਮਬਰ ਐ ਬਾਦ ਖਾਕਮ, ਮਬਰ ਦਾ ਅਰਥ ਹੈ ਨਾ ਲਜਾਵੀ, ਬਾਦ ਦਾ ਅਰਥ ਹਵਾ, ਖਾਕ ਦਾ ਅਰਥ ਹੁੰਦਾ ਮਿੱਟੀ, ਖਾਕਮ ਇਹਦਾ ਅਰਥ ਮੇਰੀ ਖਾਕ, ਮਬਰ ਐ ਬਾਦ ਖਾਕਮ ਅਜ ਦਰ ਦੋਸਤ ਦੁਸ਼ਮਨਮ ਸਰਜਨਤ ਕੇ ਖਰਜਾਈ ਈਸਤ। ਸਿਰਫ ਇਹਦੇ ਅਖਰੀ ਅਰਥ ਕਰ ਦੇਣਾ ਵਿਸਾਰੈ ਦੂਜਾ ਪਾਓ ਜੀਓ, ਇਹਦਾ ਅਰਥ ਕਿ ਹਵਾ ਤੇਰਾ ਸੁਭਾਅ ਹੈ ਤੇਜ਼ ਚੱਲਣਾ, ਤੇਰਾ ਸੁਭਾਅ ਹੈ ਕਿ ਜ਼ਮੀਨ ਤੇ ਪਈ ਕੋਈ ਚੀਜ਼ ਨੂੰ ਵੀ ਉਡਾ ਕੇ ਆਪਣੇ ਨਾਲ ਲੈ ਜਾਣਾ, ਪਰ ਇੱਕ ਕੰਮ ਕਰੀ ਕਿ ਜਿਸ ਦਿਨ ਮੇਰਾ ਸਰੀਰ ਇਹਦੇ ਵਿੱਚੋਂ ਪ੍ਰਾਣ ਨਿਕਲ ਜਾਣ। ਦੇਖੋ ਉਸ ਕਵੀ, ਗੁਰਮੁਖ ਕਵੀ, ਸੰਤ ਕਵੀ ਜੁੜੇ ਹੋਏ ਦੀ ਅਵਸਥਾ, ਜਿਸ ਦਿਨ ਮੇਰੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣ, ਮੇਰੇ ਸਰੀਰ ਨੂੰ ਅੱਗ ਦੇ ਵਿੱਚ ਭੇਟ ਕੀਤਾ ਜਾਏ, ਸਰੀਰ ਦੀ ਰਾਖ ਖਾਕ ਬਣ ਜਾਏ, ਮੇਰੀ ਮੜੀ ਕੋਲੋਂ ਤੇਜ਼ੀ ਨਾਲ ਨਾ ਨਿਕਲੀ, ਮੇਰੀ ਖਾਕ ਨੂੰ ਉਡਾਈ ਨਾ, ਤੇ ਆਪ ਹੀ ਉੱਤਰ ਦਿੰਦੇ ਨੇ, ਕਹਿੰਦੇ ਨੇ ਖਵਾ ਪੁੱਛਦੀ ਕਿਉਂ। ਕਹਿਣ ਲੱਗੇ ਮੈਂ ਸਾਰੀ ਜ਼ਿੰਦਗੀ ਆਪਣੀ ਕਲਗੀ ਵਾਲੇ ਤੇ ਚਰਨਾਂ ਤੋਂ ਬਿਨਾਂ ਕਿਸੇ ਦੇ ਦਰ ਤੇ ਡਿੱਗਾ ਲੱਗੀ, ਮੈਂ ਸਾਰੀ ਜ਼ਿੰਦਗੀ ਆਪਣੀ ਕਲਗੀ ਤਰ ਪਿਆਰੇ ਪ੍ਰੀਤਮ ਦੇ ਚਰਨਾਂ ਵਿੱਚ ਰਿਹਾ, ਤੇ ਜੇ ਮੇਰੀ ਮੜੀ ਦੀ ਰਾਖ ਚੋਕੇ ਖਵਾ ਕਿਸੇ ਦੂਜੇ ਦੇ ਦਰਵਾਜ਼ੇ ਤੇ ਸੱਟ ਦਿੱਤੀ, ਲੋਕ ਕਹਿਣਗੇ ਸਾਰੀ ਜ਼ਿੰਦਗੀ ਜਿਉਂਦਿਆਂ ਸਿਫਤਾਂ ਕਰਦਾ ਰਿਹਾ, ਮਰਨ ਤੋਂ ਬਾਅਦ ਹਰ ਇੱਕ ਦਰਵਾਜ਼ੇ ਤੇ ਖਰਜਾਈ ਬਣ ਕੇ ਚੋਗਿਆ। ਮਬਰ ਐ ਬਾਦ ਖਾਕਮ ਵਿਸਾਰੈ ਦੂਜਾ ਪਾਓ ਜੀਓ, ਮਬਰ ਐ ਬਾਦ ਖਾਕਮ ਅਜ ਦਰ ਦੋਸਤ ਦੁਸ਼ਮਨਮ ਸਰ ਜਨਦ। ਸਰ ਜਨਦ ਦੋ ਸ਼ਬਦ ਨੇ ਫਾਰਸੀ ਦੇ ਨੇ, ਕਿ ਸਿਰ ਹਫੇਰੇਗਾ ਝੂਠ ਕਹੇਗਾ, ਦੁਸ਼ਮਨਮ ਸਰ ਜਨਦ ਕਿ ਖਰਜਾਈ ਈਸਤ, ਕਿ ਨੰਦ ਲਾਲ ਤਾਂ ਹਰਜਾਈ ਹੈ। ਇਹਦਾ ਪੰਜਾਬੀ ਵਿੱਚ ਤਰਜਮਾ ਕੀਤਾ ਕਿ ਗੁਰੂ ਦਰੋ ਨਾ ਚੋਕਲ ਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਮੈਂ ਥਾਂ ਥਾਂ ਨਿਹੁ ਲਗਾਏ। ਸਾਹਿਬ ਕਹਿੰਦੇ ਨੇ ਤਿਆਗੇ ਮਨ ਕੀ ਮਤੜੀ ਵੇਸਾਰੈ ਦੂਜਾ ਪਾਉ ਜੀਓ। ਇੱਕ ਗੁਰੂ ਨੂੰ ਪਿਆਰ ਕਰ, ਇੱਕ ਨਾਮ ਵੀ ਜੁੜ, ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲਕਾ। ਦੇਖੋ ਦੋ ਤੁਕਾਂ ਸਮਝਾ ਦਿੱਤੀਆਂ। ਕਹਿਣ ਲੱਗੇ ਤੂੰ ਪੁੱਛਿਆ ਗੁਰਸਿੱਖ ਕੋਲੋਂ ਜਗਿਆਸੂ ਬਣ ਕੇ, ਪਹਿਲੀ ਗੱਲ ਮੈਂ ਤੈਨੂੰ ਕਹਿ ਦਿੱਤੀ ਕਿ ਗੁਰ ਕਹੇ ਸੋ ਕਾਰ ਕਮਾਏ ਜੀ, ਜੋ ਸਤਿਗੁਰੂ ਕਹਿੰਦੇ ਨੇ। ਦੂਜੀ ਗੱਲ ਚੇਤੇ ਰੱਖੀ, ਮਨ ਦੀ ਮਤ ਛੱਡ ਦੇ, ਕਾਰ ਕਮਾਉਣ ਲੱਗਿਆ ਆਪਣੀ ਮਤ ਨਾ ਵਰਤੀ, ਜੋ ਸਤਿਗੁਰੂ ਨੇ ਕਹਿ ਦਿੱਤਾ ਸਤ ਬਚਨ। ਹੁਣ ਭਾਈ ਬਲਦੇਵ ਸਿੰਘ ਵੀ ਕਹਿ ਕੇ ਗਏ ਕੱਲ ਨੂੰ ਅੰਮ੍ਰਿਤ ਸੰਚਾਰ ਹੈ, ਸਿੰਘ ਸਾਹਿਬ ਜੀ ਨੇ ਵੀ ਕਿਹਾ, ਆਪਾਂ ਹਰ ਰੋਜ਼ ਕਹਿ ਰਹੇ ਹਾਂ ਪਰ ਜਦੋਂ ਅੰਮ੍ਰਿਤ ਦੀ ਗੱਲ ਜਿਹਨੇ ਛਕਿਆ ਹੁੰਦਾ ਸੰਗਤ ਚ ਬੈਠਾ ਸੋਚਦਾ ਚਲੋ ਕਥਾ ਕਰਦੇ ਨੇ ਦੂਜੇ ਨੂੰ ਕਹਿੰਦੇ ਹੋਣੇ ਮੈਨੂੰ ਨੀ ਕਹਿੰਦੇ ਹੋਣੇ, ਉਹ ਬੰਦਾ ਹੀ ਭੁਲੇਖੇ ਚ ਰਹਿੰਦਾ ਚਲੋ ਨਾਲ ਦਾ ਦੂਜਾ ਬੈਠਾ ਉਹਨੂੰ ਕਹਿੰਦੇ ਹੋਣੇ। ਨਹੀਂ, ਅੰਮ੍ਰਿਤ ਕਲਗੀ ਵਾਲੇ ਦੀ ਬਖਸ਼ਿਸ਼ ਹੈ, ਉਹਦੀ ਰੱਬੀ ਦਾਤ ਹੈ, ਉਹਨੇ ਤਰਸ ਕਰਕੇ ਸਾਡੀ ਝੋਲੀ ਵਿੱਚ ਇਹ ਦਾਤ ਪਾ ਦਿੱਤੀ ਤੇ ਜੋ ਗੁਰੂ ਨੇ ਕਿਹਾ ਪਹਿਲਾਂ ਸ਼ੁਰੂਆਤ ਉਹਦੇ ਤੋਂ ਕਰ। ਮੈਂ ਤਾਂ ਮੇਰੇ ਮਨ ਚ ਆਇਆ ਕਿ ਅਸੀਂ ਕਹਿਣ ਲੱਗਿਆ ਪਹਿਲਾਂ ਰਹਿਤ ਰੱਖਾਂਗੇ ਫਿਰ ਅੰਮ੍ਰਿਤ ਛਕਾਂਗੇ। ਗੁਰੂ ਸਾਹਿਬ ਕਹਿੰਦੇ ਨੇ ਪਹਿਲੀ ਰਹਿਤ ਹੀ ਇਹ ਕਿ ਪੰਜਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਪੰਜ ਚੁਲੇ ਛਕ ਲੈ। ਪ੍ਰਥਮ ਰਹਿਤ ਜੇ ਯਾਨ ਖੰਡੇ ਕੀ ਪੌਲ ਛਕੇ, ਪ੍ਰਥਮ ਰਹਿਤ ਹੀ ਏਵੇ ਤੂੰ ਖੰਡੇ ਬਾਟੇ ਦੀ ਪੌਲ ਛਕ। ਤੇ ਫਿਰ ਜੋ ਪੰਜ ਸਿੰਘ ਕਹਿੰਦੇ ਨੇ ਖੁਜਤ ਨਾ ਕਰੀ ਸਤ ਬਚਨ ਕਰਕੇ ਮੰਨ ਲੈ, ਕਿਉਂਕਿ ਬੱਚੇ ਨੂੰ ਜਦੋਂ ਮਾਂ ਬਾਪ ਸਿੱਖਿਆ ਦਿੰਦੇ ਨੇ, ਧਿਆਨ ਦਿਆ ਜੇ ਮੇਰੀ ਬੇਨਤੀ ਵੱਲ, ਕਈ ਵਾਰੀ ਪੜ੍ਹਿਆ ਲਿਖਿਆ ਬੱਚਾ ਸਿਰ ਫੇਰੇਗਾ ਪਰ ਜਿਸ ਥਾਂ ਤੇ ਮਾਂ ਬਾਪ ਜਿਸ ਉਮਰ ਦੇ ਪੜਾਅ ਵਿੱਚ ਨੇ ਜਿੱਦਨ ਉੱਥੇ ਪਹੁੰਚੇਗਾ ਕਹੇਗਾ ਅਸੀਂ ਭੁੱਲ ਹੀ ਰਹੇ, ਮਾਪੇ ਤੇ ਸਮਝਾਉਂਦੇ ਰਹੇ ਪਰ ਅਸੀਂ ਸਮਝੀ ਕੋਈ ਨਹੀਂ। ਆਪਾਂ ਇਹ ਗੱਲ ਸਮਝੀਏ ਕਿ ਸਾਡੀ ਮਤ ਹੈ ਥੋੜੀ। ਸਤਿਗੁਰੂ ਸਮਰੱਥ ਨੇ ਅੰਮ੍ਰਿਤ ਦਿੱਤਾ ਸਾਨੂੰ, ਪੰਜ ਚੁਲੇ ਛਕਾਏ ਪੰਜ ਨੇਤਰਾਂ ਵਿੱਚ ਤੇ ਪੰਜ ਕਲਗੀਧਰ ਸਵਾਮੀ ਜੀ ਨੇ ਸੀਸ ਵਿੱਚ ਪਾ ਦਿੱਤੇ, ਇਹੀ ਬਖਸ਼ਿਸ਼ ਕੀਤੀ ਨਾ। ਦੇਖੋ ਜਦੋਂ ਅੰਮ੍ਰਿਤ ਦੀ ਦਾਤ ਲੈ ਕੇ ਫਿਰ ਆਪਾਂ ਰਹਿਤ ਵੱਲ ਤੁਰਾਂਗੇ, ਰਹਿਤ ਆਪਾਂ ਰੱਖਣੀ, ਆਪਣੇ ਕੋਲ ਸਮਰੱਥਾ ਹੈ ਰਹਿਤ ਰੱਖਣ ਦੀ? ਨਹੀਂ। ਜਦੋਂ ਕਲਗੀ ਵਾਲੇ ਨੂੰ ਮੱਥਾ ਟੇਕ ਦਿੱਤਾ ਨਾ, ਪੰਜ ਪਿਆਰੇ ਪੰਜ ਗੁਰੂ ਕੇ ਲਾਲ, ਜਦੋਂ ਕਹਿੰਦੇ ਨੇ ਤੂੰ ਲਾਲਚ ਨਾਲ ਕਿਸੇ ਦੇ ਦਬਾਅ ਨਾਲ ਕਿਸੇ ਦੇ ਡਰਾਵੇ ਨਾਲ ਤਾਂ ਨਹੀਂ ਆਇਆ, ਤੇ ਜੇ ਨਹੀਂ ਆਇਆ ਕਿਸੇ ਦੇ ਡਰਾਵੇ ਨਾਲ ਚਾਹ ਨਾਲ ਆਏ ਤੇ ਟੇਕ ਮੱਥਾ। ਜਦੋਂ ਆਪਾਂ ਅੰਮ੍ਰਿਤ ਛਕਣ ਲੱਗਿਆ ਅਰਦਾਸ ਤੋਂ ਪਹਿਲਾਂ ਕੀ ਮੱਥਾ ਟੇਕ ਦਿੰਦੇ ਹਾਂ? ਪੰਜ ਸਿੰਘ ਸਾਹਿਬ ਜਦੋਂ ਸਭ ਦੀ ਅਰਦਾਸ ਕਰਦੇ ਨੇ ਨਾ, ਉਸ ਅਰਦਾਸ ਤੇ ਭਰੋਸਾ ਕਰੀ, ਉਸ ਤੋਂ ਬਾਅਦ ਤੇਰੇ ਜੀਵਨ ਦਾ ਮਾਲਕ ਧੰਨ ਗੁਰੂ ਗੋਬਿੰਦ ਸਿੰਘ, ਤੂੰ ਮੱਥਾ ਟੇਕ ਹੀ ਦਿੱਤਾ, ਆਪਣਾ ਸੀਸ ਪੇਟਾ ਕਰ ਦਿੱਤਾ। ਖੈਰ, ਮਹਾਰਾਜ ਕਹਿੰਦੇ ਨੇ ਪੁੱਛਿਆ ਗਿਆ, ਕਹਿਣ ਲੱਗੇ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਦੀਓ, ਤਿਆਗੇ ਮਨ ਕੀ ਮਤੜੀ ਵੇਸਾਰੈ ਦੂਜਾ ਪਾਉ ਜੀਓ। ਕਹਿਣ ਲੱਗੇ ਮਹਾਰਾਜ ਜੇ ਇਹਨਾਂ ਨੂੰ ਕਮਾਲੀਏ ਦਾ ਫਲ ਕੀ ਮਿਲੇਗਾ? ਕਹਿੰਦੇ ਨੇ ਤੂੰ ਕਮਾਈ ਚੱਲ, ਇਹਦਾ ਫਲ ਇਹ ਮਿਲੇਗਾ ਕਿ ਇਉਂ ਪਾਵੈ ਹਰ ਦਰਸਾਵੜਾ, ਹਰੀ ਪਰਮਾਤਮਾ ਦੇ ਦਰਸ਼ਨ ਹੋਣਗੇ, ਪਿਆਰੇ ਵਾਹਿਗੁਰੂ ਜੀ ਦੇ ਦੀਦਾਰ ਦੀ ਝਲਕ ਮਿਲੇਗੀ, ਇਉਂ ਪਾਵੈ ਹਰ ਦਰਸਾਵੜਾ ਨਹਿ ਲੱਗੈ ਤੱਤੀ ਵਾਉਛੀ। ਹਰੀ ਦੇ ਦਰਸ਼ਨ ਤੇ ਕਦੀ ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਇੱਥੇ ਜ਼ਰੂਰ ਅਰਜ਼ ਕਰਦੇ ਹਾਂ, ਕਈ ਵਾਰੀ ਮਨ ਚ ਆਉਂਦੇ ਨੇ ਇਹ ਫੁਰਨੇ, ਤੱਤੀ ਵਾਹ ਇੱਥੇ ਆਪਾਂ ਦੁੱਖ ਕਰਾਂਗੇ, ਤੈਨੂੰ ਦੁੱਖ ਨਹੀਂ ਅੰਦਰ ਸਤਾਏਗਾ। ਕਈਆਂ ਦੇ ਮਨ ਚ ਉੱਠਦੇ ਨੇ ਸਵਾਲ ਵੀ, ਕਿਸੇ ਕੀਤਾ ਦਿੱਲੀ ਕਥਾ ਕਰਦਿਆਂ ਸ਼ੀਸ਼ਗੰਜ, ਬਈ ਭਾਈ ਮਤੀ ਦਾਸ ਜੀ ਨੂੰ ਤੇ ਸੀਰ ਦਿੱਤਾ ਗਿਆ ਤੇ ਬਾਣੀ ਕਹਿ ਰਹੀ ਹੈ ਤੱਤੀ ਵਾਹ ਨਹੀਂ ਲੱਗਦੀ, ਬੱਚਿਆਂ ਦੇ ਟੁਕੜੇ ਟੁਕੜੇ ਕੀਤੇ ਗਏ ਪਰ ਗੁਰਬਾਣੀ ਕਹਿੰਦੀ ਹੈ ਦੁੱਖ ਨਹੀਂ ਪਾਉਂਦਾ। ਮੈਂ ਉੱਥੇ ਇੱਕ ਅਰਜ਼ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ ਕੇ, ਮੈਂ ਕਿਹਾ ਭਾਈ ਸਾਹਿਬ ਦੇ ਸਿਰ ਤੇ ਆਰਾ ਚੱਲਿਆ? ਕਹਿੰਦਾ ਹਾਂ। ਮੈਂ ਕਿਹਾ ਉਹਦੇ ਟੁਕੜਿਆਂ ਵਿੱਚੋਂ ਖਾਏ ਦੀ ਆਵਾਜ਼ ਆਈ ਸੀ, ਸੀ ਦੀ ਆਵਾਜ਼ ਆਈ ਹੈ, ਉਲਾਮਿਆਂ ਦੀ ਆਵਾਜ਼ ਆਈ ਹੈ? ਦੁੱਖ ਉੱਥੇ ਜਿੱਥੇ ਰੱਬ ਦੀ ਯਾਦ ਵਿਸਰ ਜਾਏ, ਉਹਨੂੰ ਉਲਾਂਭੇ ਦੇਣ ਲੱਗ ਪੈਣ। ਜੇ ਸੀਸ ਤੇ ਆਰਾ ਚੱਲ ਕੇ ਵੀ ਅੰਦਰੋਂ ਸਾਬਤ ਹੈ, ਸੱਚ ਇਹ ਉਹਦੇ ਸਾਬਤ ਗੁਣੇ ਨੂੰ ਗੁਰੂ ਨੇ ਤੱਤੀ ਵਾਹ ਨਹੀਂ ਲੱਗਣ ਦਿੱਤੇ। ਫਿਰ ਸ਼ਬਦ ਤੱਤੀ ਵਾਹ ਨਹੀਂ ਲੱਗਣ ਦਿੱਤੀ। ਮਹਾਰਾਜ ਕਹਿੰਦੇ ਨੇ ਖਰੀ ਦੇ ਦਰਸ਼ਨ ਹੋਣਗੇ, ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਉਂਜ ਬਾਹਰ ਮੁਖੀ ਜੇ ਦੁਸ਼ਮਣ ਮੰਨ ਲਓ ਈਰਖਾ ਵੀ ਕਰਦਾ, ਮਾਰਨ ਤੇ ਵੀ ਕੋਈ ਧੋਖੇ ਚ ਆ ਜਾਏ, ਮਹਾਰਾਜ ਕਹਿੰਦੇ ਨੇ ਤੂੰ ਸਿਮਰਨ ਤੇ ਗੁਰੂ ਤੇ ਭਰੋਸਾ ਰੱਖ, ਲੱਖਾਂ ਦੁਸ਼ਮਣ ਤੇਰੇ ਚਫੇਰੇ ਤੁਰੇ ਪੈਣ, ਤੇਰਾ ਵਾਲ ਵੀ ਨਹੀਂ ਕੋਈ ਵਿੰਗਾ ਕਰ ਸਕਦਾ। ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਇਉਂ ਪਾਵੈ ਹਰ ਦਰਸਾਵੜਾ, ਔਖੀ ਘੜੀ ਨਾ ਦੇਖਣ ਦੇਈ, ਇਉਂ ਪਾਵੈ ਹਰ ਦਰਸਾਵੜਾ ਲੱਗੈ ਨਾ ਤੱਤੀ ਵਾਹ ਜੀਓ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਓ ਲਾਗ ਰਿਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਵਿੱਚੋਂ ਦੂਜਾ ਪ੍ਰਮਾਣ ਲਿਆ ਕੇ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਜ ਜਾਏ ਕਰ ਭਾਗਾ। ਤਾਤੀ ਵਾਓ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਭਾਈ। ਉਹ ਪਾਵੇਂ ਕਰ ਦਰਸਾਵੜਾ, ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ, ਤਿਸ ਤੇ ਉਪਰ ਨਾਹੀ ਕੋਏ। ਕੌਣ ਡਰੇ ਡਰ ਕਿਸ ਕਾ ਹੋਏ, ਲੱਗੈ ਨਾ ਤੱਤੀ ਵਾਓ ਜੀ। ਕਲਗੀਧਰ ਸੱਚੇ ਪਿਤਾ ਜੀ ਦੇ ਦੋ ਬਚਨ ਦਸਮ ਦੀ ਬਾਣੀ ਵਿੱਚੋਂ ਇੱਕ ਤੇ ਉਹਦੇ ਵਿੱਚੋਂ ਹੀ ਜ਼ਫਰਨਾਮੇ ਵਿੱਚੋਂ। ਸਾਹਿਬ ਕਹਿੰਦੇ ਤੱਤੀ ਵਾਹ ਨਖੀ ਕਿਵੇਂ ਜੀ, ਉਹ ਪ੍ਰਮਾਣ ਗੁਰੂ ਰਾਮਦਾਸ ਜੀ ਨੇ ਵੀ ਦਿੱਤਾ ਤੇ ਦਸ਼ਮੇਸ਼ ਪਿਤਾ ਜੀ ਦਾ ਵੀ ਹੈ। ਉਹ ਬਚਨ ਹੈ ਜਿਸ ਨੂੰ ਸਾਜਨ ਰਾਖਸ਼ੀ ਇਉਂ ਪਾਵੇ ਹਰ ਸਾਵੜਾ ਨਾ ਲੱਗੈ ਤੱਤੀ ਵਾਹ ਜੀਓ। ਜਿਸ ਨੂੰ ਸਾਜਨ, ਸਾਜਨ ਪ੍ਰਭੂ ਪਰਮਾਤਮਾ, ਜਿਸ ਨੂੰ ਸਾਜਨ ਰਾਖਸ਼ੀ ਦੁਸ਼ਮਨ ਕਵਨ ਵਿਚਾਰ ਸ਼ਵੈ ਨਾ ਸਕੈ ਤੈ ਸ਼ਾਹ ਕੋ, ਉਹਦੇ ਪਰਛਾਵੇਂ ਨੂੰ ਕੋਈ ਛੂ ਸਕਾ। ਸ਼ਵੈ ਨਾ ਸਕੈ ਤੇ ਸ਼ਾਹ ਕੋ, ਨੇਫਲ ਜਾਏ ਗਵਾਰ, ਜੋ ਸਾਧੂ ਸ਼ਰਨੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਵ ਜਿਮ ਰਾਖਈ ਦੁਸ਼ਟ ਅਰਿਸ਼ਟ ਸੰਘਾਰ। ਜਿਵੇਂ ਬੱਤੀ ਦੰਦਾਂ ਵਿੱਚ ਮੇਰਾ ਮਾਲਕ ਜੀਵ ਨੂੰ ਕੱਟਣ ਨਹੀਂ ਦਿੰਦਾ, ਤੇ ਪਿਆਰਿਆ ਕਰੋੜਾ ਦੁਸ਼ਮਣਾਂ ਵਿੱਚ ਵੀ ਮਾਲਕ ਰੱਖਣ ਤੇ ਆਵੇ ਤੱਤੀ ਵਾਹ ਨਹੀਂ ਲੱਗਣ ਦਿੰਦਾ। ਕਲਗੀਧਰ ਪਿਤਾ ਜੀ ਨੇ ਤਾਂ ਇਹ ਬਚਨ ਔਰੰਗਜ਼ੇਬ ਨੂੰ ਜਦੋਂ ਲਿਖ ਕੇ ਭੇਜਿਆ ਸਫ਼ਰਨਾਮਾ, ਤੇ ਦੇਖੋ ਸ਼ਬਦ ਕਹਿ ਖੁਮਾਰਾ ਕਸਾ ਸਾਇਆ ਕੇ ਆਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਖੁਮਾ ਤੇ ਇੱਕ ਜਾਗੇ ਦੋ ਸ਼ਬਦ ਨੇ। ਖੁਮਾ ਉਹ ਪੰਛੀ ਹੈ ਜਿਹਦੇ ਸਿਰ ਤੋਂ ਲੰਘ ਜਾਏ ਵਡਭਾਗਾ। ਕਲਗੀਧਰ ਜੀ ਨੇ ਤੇ ਕਿਹਾ ਖੁਮਾ ਦੇ ਪੰਛੀ ਦੇ ਖੰਭ ਨਾਲ ਤੀਰ ਬੰਨ ਕੇ ਛੱਡੋ, ਖੁਮਾ ਤੱਕ ਪਹੁੰਚ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਖੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ। ਔਰੰਗਜ਼ੇਬ ਸਾਡੇ ਸਿਰ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਖੁਮਾ ਦਾ ਸਾਇਆ ਹੈ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਤੇਰੇ ਵਰਗੇ ਚਾਲਾਕ ਕਾ ਮੇਰਾ ਕੁਝ ਵੀ ਨਹੀਂ ਵਿਗਾੜ ਸਕੇ। ਕਿੱਡੀ ਵੱਡੀ ਚੜ੍ਹਦੀ ਕਲਾ ਹੈ। ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ। ਹਜ਼ੂਰ ਕਲਗੀਧਰ ਕਹਿੰਦੇ ਨੇ ਜੇਕਰ ਕੋਈ ਸ਼ੇਰ ਦੇ ਕੋਲ ਖਲੋਤੇ ਹੋਵੇ, ਬੂਜੋ ਮੇਸ਼ੋ ਆਹੂ ਗੁਜ਼ਰ, ਉਹਦੇ ਸਾਹਮਣੇ ਭੇਡ ਬੱਕਰੀਆਂ ਤੇ ਹਰਨ ਜਿੰਨੇ ਮਰਜ਼ੀ ਲੰਘ ਜਾਣ, ਜਿਹੜਾ ਸ਼ੇਰ ਦੀ ਸ਼ਰਨ ਵਿੱਚ ਹੈ ਉਹਦਾ ਭੇਡ ਤੇ ਬੱਕਰੀ ਨੇ ਕੀ ਵਿਗਾੜ ਦੇਣਾ ਹੈ। ਸਾਹਿਬ ਕਹਿੰਦੇ ਨੇ ਤੂੰ ਮੰਨ ਲੈ। ਹੁਣ ਦੇਖੋ ਤਿੰਨ ਬਚਨ ਨੇ, ਕਿੱਡੀ ਕੁ ਵੱਡੀ ਗੱਲ ਹੈ। ਸਾਰਾ ਤਾਤੇ ਨਾ ਤਿੰਨਾਂ ਚ ਕਿ ਗੁਰੂ ਦੀ ਦਸੀ ਕਾਰ ਕਰ ਛੱਡਦੇ ਖੁਜਤ, ਮਨ ਦੀ ਮਤ ਛੱਡਦੇ, ਦਵੈਤ ਤੋਂ ਉੱਪਰ ਉੱਠ ਤੇ ਇਹਦਾ ਫਲ ਤੈਨੂੰ ਇਹ ਮਿਲੇਗਾ। ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੈ ਤੱਤੀ ਵਾਹ ਜੀ। ਹੁਣ ਅਗਲੀ ਬੇਨਤੀ, ਹੁਣ ਜਦੋਂ ਇਹ ਸ਼ਬਦ ਕਹਿ ਤੱਤੀ ਵਾਹ ਨਹੀਂ ਲੱਗੇਗੀ, ਤੇ ਗੁਰਸਿੱਖ ਜਿਹੜਾ ਦੱਸਣ ਵਾਲਾ ਸੀ ਨਾ ਉਹਨੇ ਇਹ ਨਹੀਂ ਕਿਹਾ ਸਾਡੀ ਕਮਾਈ। ਇੱਕ ਦਾਸ ਬੇਨਤੀ ਜ਼ਰੂਰ ਕਰਦਾ ਕਿ ਕਮਾਈ ਕਰਨ ਵਾਲਾ ਜਿਹੜਾ ਹੈ ਨਾ ਉਹਦੇ ਚ ਦਿਨ ਬ ਦਿਨ ਜਿਉਂ ਜਿਉਂ ਰਸ ਭਰਦਾ ਤਿਉਂ ਤਿਉਂ ਉਹਦੇ ਅੰਦਰ ਨਿਮਰਤਾ ਆਉਂਦੀ ਜਾਂਦੀ ਹੈ। ਹੰਗਤਾ ਨੇ ਉਹ ਕੋਈ ਵੀ ਬੋਲ ਬੋਲਦਾ ਇਹ ਸ਼ਬਦ ਕਹਿੰਦਾ ਮੈਂ ਨਹੀਂ, ਜਿਵੇਂ ਸਤਿਗੁਰੂ ਕਿਰਪਾ ਕਰਕੇ ਬੁਲਾਉਂਦੇ ਨੇ। ਕਹਿੰਦੇ ਨੇ ਤੂੰ ਜਗਿਆਸੂ ਆਇਆ, ਤੂੰ ਪੁੱਛਿਆ ਮੇਰੇ ਤੋਂ ਕਿ ਗੁਰੂ ਸੱਜਣ ਕਿਵੇਂ ਮਿਲੇ, ਮਨ ਕਿਵੇਂ ਟਿਕੇ, ਚਿੱਤ ਕਿਵੇਂ ਟਿਕ ਜਾਏ, ਕਿਵੇਂ ਮੈਨੂੰ ਇਹ ਮਾਰਗ ਮਿਲ ਜਾਏ। ਕਹਿੰਦੇ ਨੇ ਜੋ ਮੈਂ ਤੈਨੂੰ ਤਿੰਨ ਪਵਿੱਤਰ ਤੁਕਾਂ ਚ ਦੱਸਿਆ ਇਹ ਮੇਰੇ ਖਿਆਲ ਮਤ ਸਮਝੀ, ਇਹ ਮੇਰੇ ਵਿਚਾਰ ਨਹੀਂ। ਕਿਉਂ ਜੀ? ਕਹਿਣ ਲੱਗੇ ਖਾਉ ਆਪੋ ਬੋਲ ਨਾ ਜਾਣਦਾ, ਮੈਨੂੰ ਤਾਂ ਬੋਲਣੀ ਕੁਛ ਨਹੀਂ ਆਉਂਦਾ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਓ। ਜਿਵੇਂ ਮੇਰੇ ਸਤਿਗੁਰੂ ਦਾ ਹੁਕਮ ਆਇਆ, ਜਿਵੇਂ ਦਰਗਾਹੀ ਫੁਰਮਾਨ ਆਇਆ, ਜਿਵੇਂ ਸਤਿਗੁਰੂ ਨੇ ਪ੍ਰੇਰਨਾ ਦਿੱਤੀ, ਮੈਂ ਉਸੇ ਤਰ੍ਹਾਂ ਤੈਨੂੰ ਬੋਲ ਕੇ ਦੱਸ ਦਿੱਤਾ। ਕਿਉਂਕਿ ਗੁਰਸਿੱਖ ਅੰਦਰੋਂ ਭਰਿਆ ਹੋਇਆ ਭਾਂਡਾ ਹੈ, ਪਰ ਉਹ ਕਦੀ ਵੀ ਆਪਣੇ ਬੋਲਾਂ ਦੀ ਖੰਗਤਾ ਚ ਇਹ ਨਹੀਂ ਕਹਿੰਦਾ ਕਿ ਸ਼ਬਦ ਮੇਰੇ। ਹਾਂ ਮੈਂ ਅਨਪਵਿਧੀ ਕਰ ਰਿਹਾ, ਗਿਆਨੀ ਕਥਾ ਦੀ ਨਹੀਂ। ਜਿਹੜਾ ਆਤਮ ਮਾਰਗ ਦਾ ਪਾਂਧਿਕ ਹੈ। ਸਤਿਗੁਰੂ ਨੇ ਬਾਣੀ ਚ ਖੁਦ ਆ ਬਖਸ਼ਿਸ਼ ਕੀਤੀ, ਕਹਿਣ ਲੱਗੇ ਬੋਲਣ ਵਾਲਿਆ ਜੋ ਕੁਝ ਵੀ ਤੂੰ ਬੋਲੇ ਇੱਕ ਅਰਦਾਸ ਕਰੀ ਕਿ ਬੋਲ ਮੇਰੇ ਨਹੀਂ ਸਤਿਗੁਰੂ ਬੋਲ ਤੇਰੇ। ਜੇ ਕੱਲ ਸਨ ਗੁਰੂ ਨਾਨਕ ਸਾਹਿਬ ਭਾਈ ਲਾਲੋ ਸਾਹਿਬ ਦੇ ਘਰ ਬੈਠੇ ਕਹਿ ਰਹੇ ਨੇ ਕਿ ਲਾਲੋ ਰਬਾਬ ਵੱਜੀ ਬਾਣੀ ਗਾਈ ਇਹ ਸਾਡੇ ਨਹੀਂ ਸ਼ਬਦ ਕੀ ਵਰਤਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵਿਲਾ ਲੋ। ਸਤਿਗੁਰੂ ਨੇ ਫੁਰਮਾਇਆ ਬੋਲਾਇਆ ਬੋਲੀ ਤੇਰਾ, ਤੁਸੀਂ ਬੁਲਾਉਂਦੇ ਹੋ ਮੈਂ ਬੋਲ ਰਿਹਾ ਹਾਂ। ਸਾਹਿਬ ਕਹਿੰਦੇ ਨੇ ਮਾਲਕ ਬੇਸ਼ੁਮਾਰ ਅਥਾਂ ਅਗੰਤ ਅਤੋਲੈ ਜਿਉਂ ਬੁਲਾਵੋ ਤੂੰ ਨਾਨਕ ਦਾਸ ਬੋਲੈ। ਮੈਂ ਕਹਿਆ ਸਭ ਹੁਕਮਾਓ ਜੀਓ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ, ਜਿਵੇਂ ਤੁਸੀਂ ਬੁਲਾਇਆ। ਇੱਥੇ ਇੱਕ ਜ਼ਰੂਰ ਅਰਜ਼ ਕਰਦੇ ਦਾਸ ਕਿ ਸਤਿਗੁਰੂ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਜਦੋਂ ਗੱਲ ਚੱਲਦੀ ਏ ਦਾਵਾ ਬੰਨਣ ਦੀ ਗੱਲ ਨਹੀਂ ਕੀਤੀ। ਜਿਵੇਂ ਮੰਨ ਲਓ ਅੱਜ ਆਪਣੇ ਵਿੱਚ ਬੜਾ ਵਾਦ ਵਿਵਾਦ ਹੈ, ਅਰਥਾਂ ਦੀ ਗੱਲ ਚੱਲ ਪੈ, ਬਾਣੀ ਦੀ ਚੱਲ ਪੈ, ਬਹਿਸੋਂ ਬਹਿਸਾ ਸ਼ੁਰੂ ਹੋ ਜਾਂਦਾ। ਸਾਹਿਬ ਨੇ ਕਿਹਾ ਜੇ ਜੇ ਬਰਦ ਬਾਦ ਕਰਤ ਅਹੰਕਾਰਾ ਤਿੰਨ ਤੇ ਭਿੰਨ ਰਹਿਤ ਕਰਤਾਰਾ। ਦਸ਼ਮੇਸ਼ ਪਿਤਾ ਜੀ ਕਹਿੰਦੇ ਜਿਹੜੇ ਬੰਦੇ ਹੰਕਾਰ ਕਰਕੇ ਵਾਦ ਵਿਵਾਦ ਚ ਪੈ ਜਾਂਦੇ ਨੇ ਰੱਬ ਤਾਂ ਉਹਨਾਂ ਦੇ ਨੇੜੇ ਕਦੀ ਆਇਆ ਹੀ ਨਹੀਂ, ਭਿੰਨ ਹੈ ਕਰਤਾਰ ਉਹਨਾਂ ਤੋਂ, ਦਾਵਾ ਨਹੀਂ। ਸ਼ੁਕਰਾਨੇ ਵਿੱਚ ਕਹਿ ਕੇ ਕਹਿਦੇ ਨੇ ਮਾਲਕ ਮੈਂ ਤੇਰੇ ਬਾਰੇ ਕੁਛ ਨਹੀਂ ਕਹਿ ਸਕਿਆ। ਹੁਣ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਹੈ, ਇਹਦੇ ਵਿੱਚ ਹਜ਼ੂਰ ਕਹੀ ਵੀ ਜਾਂਦੇ ਨੇ, ਫੁਰਮਾਈ ਵੀ ਜਾਂਦੇ ਨੇ ਤੇ ਨਾਲ ਨਾਲ ਪੌੜੀਆਂ ਚ ਕਹੀ ਜਾਂਦੇ ਨੇ, ਨਹੀਂ ਮਾਲਕ ਨਹੀਂ ਕਹਿ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਤ ਕਤ ਕਥੀ ਕੋਟੀ ਕੋਟ ਕੋਟ, ਨਹੀਂ ਕਥ ਸਕਦੇ। ਜੇ ਕੋ ਜਾਣਾ ਆਖਾਂ ਨਾਹੀ, ਆਖਾਂ ਨਾਹੀ, ਮੈਂ ਕੁਛ ਨਹੀਂ ਕਹਿ ਸਕਦਾ ਆਪਣੀ ਮਰਜ਼ੀ ਨਾਲ। ਜੇ ਕੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਹੀ, ਨਹੀਂ ਕਥਿਆ ਜਾ ਸਕਦਾ। ਸਾਹਿਬ ਕਹਿੰਦੇ ਨੇ ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਕੇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕਹਿ। ਜੇ ਕੋ ਆਖੇ ਬੋਲ ਵਿਗਾੜ, ਜੇ ਸ਼ਬਦ ਵਿਗਾੜ ਕੇ ਕੋਈ ਕਹਿ ਹੰਗਤਾ ਨਾਲ ਮੈਨੂੰ ਪਤਾ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ, ਗਾਵਾਰ ਸਿਰ ਦਰਦ ਹੁੰਦਾ ਸ਼੍ਰੋਮਣੀ। ਕਹਿ ਲੱਗੇ ਸਾਰਿਆਂ ਮੂਰਖਾਂ ਚੋਂ ਸ਼੍ਰੋਮਣੀ ਮੂਰਖ ਹੋਵੇ ਜਿਹੜਾ ਬੋਲ ਵਿਗਾੜ ਕੇ ਕਹਿੰਦਾ ਮੈਂ ਜਾਣ ਲਿਆ। ਸਤਿਗੁਰੂ ਤਾਂ ਬਾਣੀ ਚ ਨਿਮਰਤਾ ਚ ਕਹਿੰਦੇ ਨੇ ਤੂੰ ਸੁਲਤਾਨ ਕਹਾ ਹਉ ਮੀਆਂ, ਹਉ ਆਪੋ ਬੋਲ ਨਾ ਜਾਣਦਾ, ਤੂੰ ਸੁਲਤਾਨ ਤੁਸੀਂ ਉਹ ਬਾਦਸ਼ਾਹ ਤੇ ਮੈਂ ਤੁਹਾਨੂੰ ਮੀਆਂ ਜੀ ਕਹਿ ਕੇ ਬੁਲਾਨਾ, ਕਾਹਦੀ ਸਿਆਣਪ ਕਾਹਦੀ ਵਡਿਆਈ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸਵਾਮੀ, ਮੈਂ ਮੂਰਖ ਕਹਿਣ ਨਾ ਚਾਹੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੂ ਤੂੰ ਠਾਕੁਰ ਊਚ ਭਗਵਾਨਾ। ਕੀ ਕਹਾਂਗਾ ਤੇਰੇ ਬਾਰੇ ਮਾਲਕ, ਮੇਰੇ ਚ ਇੰਨੀ ਸਮਰੱਥਾ ਨਹੀਂ। ਇੱਕ ਉਦਾਹਰਨ ਦਾਸ ਦੇ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਸ਼ਮੀਰ ਦੀ ਧਰਤੀ ਤੇ ਗਏ। ਹਜ਼ੂਰ ਮੁੜਦੇ ਖਾਫਜ਼ਾਬਾਦ ਆਏ ਤੇ ਗੁਰਬਿਲਾਸ ਪਾਤਸ਼ਾਹ ਛੇਵੀਂ ਚ ਇਹ ਸਾਖੀ ਹੈ, ਹਜ਼ੂਰ ਜਿੱਥੇ ਟਿਕੇ ਉੱਥੇ ਭਾਈ ਕਰਮਚੰਦ ਨਾਮੀ ਇੱਕ ਸਿੱਖ ਆਇਆ। ਉਹਨੇ ਆ ਕੇ ਦੋ ਬੇਨਤੀਆਂ ਕੀਤੀਆਂ। ਪਹਿਲਾਂ ਤਾਂ ਆ ਕੇ ਕਿਹਾ ਸੱਚੇ ਪਾਤਸ਼ਾਹ ਜੀ ਮਨ ਨਹੀਂ ਟਿਕਦਾ। ਉਸ ਦਿਨ ਵੀ ਅਰਜ਼ ਕੀਤੀ ਸੀ, ਅੱਜ ਇਹ ਪ੍ਰਸ਼ਨ ਨਹੀਂ ਰਹਿ ਗਿਆ, ਮਨ ਨਹੀਂ ਟਿਕਦਾ। ਹੋਣਗੇ ਟਾਵੇਂ ਟਾਵੇਂ ਗੁਰਮੁਖ ਜਿਹੜੇ ਇਸ ਰਸਤੇ ਦੇ ਨੇ, ਮਨ ਨੂੰ ਤਾਂ ਵੇਖਦੇ ਹੀ ਕੋਈ ਨਹੀਂ, ਕੋਈ ਟਾਵਾਂ ਗੁਰਮੁਖ ਕੋਈ ਵਿਰਲਾ ਜਿਹੜਾ ਮਨ ਦੀ ਪੱਤਰੀ ਵਾਚਦਾ, ਕੋਈ ਟਾਵਾਂ ਟਾਵਾਂ ਜਿਹੜਾ ਦਰਵੇਸ਼ ਬਣ ਕੇ ਆਪਣੇ ਦਿਲ ਅੱਗੇ ਬੈਠਾ ਪਹਿਰੇ ਪਿਆ ਦਿੰਦਾ, ਮੇਰੇ ਘਰ ਦੇ ਅੰਦਰ ਕਿੰਨੇ ਕੁ ਚੋਰ ਵੜ ਗਏ। ਉਹਨੇ ਪਹਿਲੀ ਬੇਨਤੀ ਕੀਤੀ, ਮਹਾਰਾਜ ਮਨ ਨਹੀਂ ਟਿਕਦਾ। ਸਤਿਗੁਰੂ ਨੇ ਬਚਨ ਕੀਤਾ, ਭਾਈ ਕਰਮਚੰਦ ਗੁਰਬਾਣੀ ਵਿਚਾਰ ਕੇ ਪੜੋ। ਇਹ ਸ਼ਬਦ ਕਿਹਾ, ਗੁਰਬਾਣੀ ਵਿਚਾਰ ਕੇ ਪੜੋ। ਉਹਨੇ ਨਾਲ ਹੀ ਬੇਨਤੀ ਕਰ ਦਿੱਤੀ, ਮਹਾਰਾਜ ਆਪ ਜੀ ਨੇ ਰੁਕਣਾ ਹੈ ਕੁਛ ਦਿਨ, ਤੁਸੀਂ ਇੱਕ ਕਿਰਪਾ ਕਰੋ, ਜਪਜੀ ਸਾਹਿਬ ਦੇ ਅਰਥ ਸੁਣਾ ਦਿਓ। ਜਪਜੀ ਸਾਹਿਬ ਦਾ ਪਾਠ, ਗੁਰਸਿੱਖ ਇਸ ਬਾਣੀ ਦਾ ਅਭਿਆਸ ਕਰਦੇ ਨੇ। ब्रह्म ज्ञान दी दाती है। जपजी साहब दे अर्थ छेवें गुरुदेव जी ने अर्थ शुरू कर दिते। बोलन संबंधी कह रहा कुरसिख दावा नहीं कर रहा, कहने जो बुलाया वह मैं बोल दिता, क्योंकि लोगों नू बोलन का भी हंकार उस तरह जिन्ना हंकार रुपये का है। सतगुरु ने बाणी विच बचन किया, कह लगे किसी जोर अहंकार बोलन का, किसी जोर दीवान माया का। किसे नू एही हंकार बड़ा है, मेरे शब्दां नाल लोक कीले जांदे ने। महाराज कहिंदे शब्द भावें तू परमात्मा दे कह, जिन्ना किसे नू धन दा हंकार डोबदा इन्ना अखरां दे बोल भी डोब जांदे। सतगुरु सुन के लोकी बड़े पार हो गए। महाराज जी ने इहदा उत्तर भी बाणी भी दिता, कह लगे जो जानै हो कथनी करता, व्यापारी बसदा ज्यों फिरता। जे कह भी मैं बहुत सोहना बोलना, मैं ता ही शब्द वरते ने कि खाओ आपो बोल ना जानदा। महाराज कहने जे तू बहुत सोहनी कथा करना, खिमा करो शब्द ये साडे लिए ने। कहने एक व्यापारी जो पहला पंजाब च ना सियाल दे दिन आउंदे सन, ते कश्मीर तो लोइया दुशाले ते ड्राई फ्रूट वेचन आउंदे सन, ते जेडे ओ दुशाले वेचदे सन गर्म कपड़े, उन्हें अपने उत्ते ना खद्दर दीयां चादरां बुकड़ मारी हुंदी सी, पुराने जे कंबल साध मुरादे, ते जेड़ी उन्हां कोल चादर हुंदी सी बन्नी ओ पश्मीने दी होनी बड़ी कीमती, उन्हां दे झोले विच ड्राई फ्रूट होना, बदाम काजू नेजे सौंगी होनी। पर आप उन्हां शाम नूं कहना कि फलाने घर विच साडी रोटी दाल फुलका बना दे अज। महाराज कहिंदे देखो व्यापारी तेरे कोल पश्मीना, आप तू पाटा कंबल लिया, तेरे कोल बदाम काजू, आप तू रोटी मांग के खाना पे। कहिंदे जेनू कथनी दा मान होवे ओदी कथनी इस तरह जिवें व्यापारी लोकां नू चीजां वेचदा पे, पर बदकिस्मती जो कुछ वेचदा आप कदी हंडा के नहीं देखिया। जो जाने हो कथनी करता, व्यापारी बसदा जो फिरता, साध संग जे खोमै मारी, नानक ताको मिले मुरारी। हजूर ने क्या कहन लगे, कथा करांगे। कथा शुरू होगी जी, जब जी साहब दी कथा, धन गुरु हरगोबिंद साहब करन ते सरोते सुन। हुण गुरु साहब कथा करन, किड्डी वड्डी गल है, संगत सुने। जदों कथा दा संपन्नता होई, भोग पाया, ते उस वेले भाई करमचंद जिन्ना बेनती कीती गल च पल्ला पा के, क्या सच्चे पातशाह आप जी दा कोटान कोट शुकर धन्नवाद, आप जी ने अर्थ समझाए, विस्तार नाल कथा सानू सुनाई, अखीर भोग ते कल गुरु हरगोबिंद साहब दे बचन सन, करमचंद बहोर श्री मुख बचन बखानो, अपनी रसना तो ए बचन क्या। संगत इसे तरह बैठी, कहन लगे कथा तुसी कई रोज तो सुनी, असी कर दिती, पर जिन्नी कु जनाई परमात्मा ने कीती, इस पूरी कथा दे अर्था गुरु नानक साहब जानन जिन्ना उचारन कीती। बस इथों ही बंदा हिसाब ला लै भी बंदिया बोलन लग्या, बौर श्री मुख बचन बखानो, अर्थ जाहे गुरु नानक जानो। भाई साहब दी मैनूं शब्द बड़े चंगे लगदे ने, पंजाबी दीयां सत्रां ने ਉਹ ਕਹਿੰਦੇ ਨੇ ਅੱਜ ਤਾਂ ਹਾਲਤ ਇਹ ਬਣ ਗਈ ਏ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ, ਉਹ ਧਿਆਨ ਉਸ ਦੇ ਵਿੱਚ ਨਾ ਰਤੀ ਰਹਿ ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਿਹਦੀ ਕਥਾ ਕੀਤੀ ਉਹਦੇ ਨਾਲ ਤੇ ਗੱਲ ਹੀ ਨਾ ਕੀਤੀ, ਜਿਹਦੀ ਗੱਲ ਕੀਤੀ ਜਾ ਰਹੀ ਉਹ ਗੈਰ ਹਾਜ਼ਰ ਹੈ, ਗੱਲ ਗੁਰੂ ਦੀ ਹੋ ਰਹੀ ਅੰਦਰੋਂ ਗੈਰ ਹਾਜ਼ਰੀ। ਕੁਝ ਆਖਿਆ ਜਾ ਕੁਛ ਆਖਿਆ ਜਾਣਿਆ ਆਖਿਆ ਜਾਣ ਲਿੱਤਾ, ਕੁਝ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਸੱਦੋ ਜੀ ਸਾਡਾ ਫਲਾਣਾ ਵਿਦਵਾਨ, ਅੱਜ ਕੱਲ੍ਹ ਹੀ ਕਹਿੰਦੇ ਚੈਲੰਜ ਕਰਨੇ ਆ, ਫਲਾਣੀ ਗੱਲ ਸਿੱਧ ਕਰੋ। ਮੈਂ ਤੇ ਸਿੱਧੀ ਜੀ ਗੱਲ, ਮੈਨੂੰ ਵੀ ਕਿਸੇ ਕਿਹਾ ਵੀ ਅਸੀਂ ਤੁਹਾਡੇ ਨਾਲ ਚਰਚਾ ਕਰਨੀ, ਮੈਂ ਸ਼ਬਦ ਕਹਿਦੇ ਆ ਸੰਗਤ ਚ, ਫਲਾਣੀ ਥਾਂ ਉਹ ਤੁਸੀਂ ਉਹ ਬੋਲਿਆ ਜੀ ਦਸ਼ਮੇਸ਼ ਦੀ ਬਾਣੀ ਬਾਰੇ, ਤੁਹਾਡੇ ਨਾਲ ਕਰਨੀ ਹੈ। ਮੈਂ ਕਿਹਾ ਤੁਸੀਂ ਨਹੀਂ ਨਾ ਮੰਨਦੇ, ਤੇ ਚੇਤੇ ਰੱਖੋ ਮੇਰਾ ਮਨ ਮੰਨ ਗਿਆ ਹੈ, ਤੇ ਮੈਨੂੰ ਹੁਣ ਚਰਚਾ ਦੀ ਲੋੜ ਹੀ ਨਹੀਂ। ਜਦੋਂ ਮਨ ਹੀ ਮੰਨ ਗਿਆ ਫਿਰ ਮੈਂ ਕਹਦੀਆਂ ਦਲੀਲਾਂ ਵਾਲੇ ਪਾਸੇ ਜਾਵਾਂ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜਾ ਜੇ ਜਾਂਦਾ ਪਿਆ ਜਾਏ ਪਿਆ ਉਹਦੇ ਤੋਂ ਬਿਨਾਂ ਸਿੱਖੀ ਨੂੰ ਘਾਟਾ ਨਹੀਂ ਪੈਂਦਾ ਚੇਤੇ ਰੱਖਿਓ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਹਿਣ ਲੱਗੇ ਭਾਈ ਸਾਹਿਬ ਨੇ ਕਿਹਾ ਕੁਛ ਜਾਣਿਆ ਆਖਿਆ ਜਾਣ ਲਿੱਤਾ ਕੁਛ ਨਾਉ ਵੀ ਆਪਣਾ ਬਣਾ ਲਿੱਤਾ ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ ਉਦੋਂ ਗਿਆਨ ਦਾ ਢੋਲ ਵਜਾ ਦਿੱਤਾ ਕਹਿਣ ਲੱਗੇ ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ ਉਹੀ ਚੰਗਾ ਜਿੱਥੇ ਸਿਮਰਨ ਚੱਲ ਪਵੇ ਉਹ ਸਿੱਖ ਕਹਿੰਦਾ ਬਈ ਮੈਂ ਤੈਨੂੰ ਜੋ ਕੁਝ ਦੱਸਿਆ ਮੇਰਾ ਕੁਛ ਨਹੀਂ ਇਹ ਤਾਂ ਜਿਵੇਂ ਸਤਿਗੁਰੂ ਬੁਲਾਉਂਦੇ ਨੇ ਨਾ ਇਤ ਮਾਰਗ ਚੱਲੇ ਭਾਈਅੜੇ ਗੁਰ ਕਹੇ ਸੋ ਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ ਇਉਂ ਪਾਵੇਂ ਖਰ ਦਰਸਾਵੜਾ ਨਹਿ ਲੱਗੈ ਤੱਤੀ ਵਾਹ ਜੀਓ ਕਹਿਣ ਲੱਗੇ ਖਾਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਹੁਣ ਜਗਿਆਸੂ ਉਤਸ਼ਕ ਹੋ ਗਿਆ ਹੁਣ ਇੱਥੇ ਉਹ ਸਵਾਲ ਨਹੀਂ ਕਰਦਾ ਇੱਕੋ ਗੱਲ ਕਹਿੰਦਾ ਗੁਰਸਿੱਖਾ ਇੰਨਾ ਕੁਝ ਲੈ ਕੇ ਕਮਾਈ ਕੀ ਕੀਤੀ ਤੇਰੀ ਕਮਾਈ ਕੀ ਕਹਿਣ ਲੱਗੇ ਨਹੀਂ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਉ ਜੀਓ ਮੈਂ ਬੋੜ ਨਾ ਤ੍ਰਿਸ਼ਨਾ ਭੁੱਖੜੀ ਖੋ ਰੱਜਾ ਤ੍ਰਿਪਤ ਅਗਾਏ ਜੀਓ ਇਹ ਦੋ ਪਵਿੱਤਰ ਜੋ ਤੁਕਾਂ ਨੇ ਕਿ ਮੈਨੂੰ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ ਕੀਤੀ ਨਾਮ ਦਾ ਖਜ਼ਾਨਾ ਬਖਸ਼ਿਆ ਕਹਿਣ ਲੱਗੇ ਹੁਣ ਭੁੱਖ ਹੀ ਮਿਟਾ ਦਿੱਤੀ ਸੱਚ ਇਹ ਵੇ ਅੰਦਰ ਦੀ ਤ੍ਰਿਪਤੀ ਹੋ ਗਈ ਕਿੱਡੀ ਵੱਡੀ ਅਵਸਥਾ ਹੈ ਪਰ ਆਪਾਂ ਤਾਂ ਸਿਰਫ ਕਥਾ ਹੀ ਕਰਨੀ ਹੈ ਇਹਦੀ ਵਿਚਾਰ ਕੱਲ ਨੂੰ ਦੋ ਪਵਿੱਤਰ ਤੁਕਾਂ ਤੇ ਨਾਲ ਹੀ ਆਪਾਂ ਇਹਦੇ ਸੰਪੰਨਤਾ ਕਰਾਂਗੇ ਦਾਸ ਵੀ ਅਰਜ਼ ਕਰ ਦੇਵੇ ਕਿ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਉਹ ਆਪਣੇ ਲਈ ਬੇਨਤੀ ਸਮਝਣ ਕੋਲ ਬੈਠੇ ਵਾਲੇ ਵਾਸਤੇ ਨਹੀਂ ਬੇਨਤੀ ਇਹ ਵੇ ਕਿ ਅੰਮ੍ਰਿਤ ਤੋਂ ਬਿਨਾਂ ਇੱਕ ਵਿਧਾਨ ਹੈ ਗੁਰੂ ਦੇ ਘਰ ਦਾ ਇੱਕ ਮਰਿਆਦਾ ਹੈ ਕੱਲੀ ਬਾਹਰ ਮੁਖੀ ਨਹੀਂ ਇਹਦੇ ਅੰਦਰ ਦੀ ਖੇਡ ਹੈ ਜੇ ਕਹੀਏ ਜੀ ਸਭ ਦੇ ਕਕਾਰ ਇੱਕੋ ਜਿਹੇ ਵਰਦੀ ਇੱਕੋ ਜਿਹੀ ਕੀਤੀ ਖਿਮਾ ਕਰਿਓ ਵਰਦੀ ਤਾਂ ਫੌਜ ਦੀ ਵੀ ਇੱਕੋ ਜਿਹੀ ਹੁੰਦੀ ਹੈ ਕਿ ਸਾਰੇ ਫੌਜੀ ਰਿਟਾਇਰ ਹੋ ਕੇ ਬ੍ਰਹਮ ਗਿਆਨੀ ਹੋ ਜਾਂਦੇ ਨਹੀਂ ਇਸ ਬਾਣੀ ਦੇ ਵਿੱਚ ਜਿਹੜੀ ਬਾਣੀ ਦੀ ਕਲਾ ਵਰਤਦੀ ਹੈ ਨਾ ਉਹ ਅੰਦਰ ਦੀ ਹੈ ਸਤਿਗੁਰੂ ਕਲਗੀ ਵਾਲੇ ਨੇ ਵੀ ਇਹ ਸ਼ਬਦ ਕਹੇ ਆਨੰਦਪੁਰ ਸਾਹਿਬ ਤੋਂ ਬਾਬਾ ਕਲਾਧਾਰੀ ਜੀ ਆਏ ਗੁਰੂ ਨਾਨਕ ਸਾਹਿਬ ਦੀ ਅੰਸ ਵੰਸ਼ ਬੇਦੀ ਸਾਹਿਬ ਜਦ ਉਹਨਾਂ ਨੇ ਬੇਨਤੀ ਕੀਤੀ ਬਾਬਾ ਕਲਾਧਾਰੀ ਜੀ ਨੇ ਕਿ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਦੀ ਬਿੰਦੀ ਅੰਸ ਇਹ ਰੁਕ ਗਈ ਹੈ ਸਾਡੇ ਪੁੱਤਰ ਅਜੀਤ ਸਿੰਘ ਉਹਦੇ ਘਰ ਸੰਤਾਨ ਨਹੀਂ ਤੇ ਕਹਿੰਦੇ ਨੇ ਹਜ਼ੂਰ ਨੇ ਕਿਹਾ ਬਾਬਾ ਜੀ ਸਾਰਿਆਂ ਨੇ ਅੰਮ੍ਰਿਤ ਪਾਨ ਕੀਤੇ ਆਪਣੇ ਸਪੁੱਤਰ ਨੂੰ ਕਹੋ ਅੰਮ੍ਰਿਤ ਦੀ ਦਾਤ ਲੈਣ ਜਦੋਂ ਅੰਮ੍ਰਿਤ ਦੀ ਦਾਤ ਲਈ ਤੇ ਕਹੋ ਨੇ ਸੂਰ ਬੀਰ ਬਲੀ ਯੋਧਾ ਹੋਵੇਗਾ ਰਾਜੇ ਉਹਦੇ ਸਾਹਮਣੇ ਝੁਕਣਗੇ ਰਾਜਿਆਂ ਨੂੰ ਰਾਜ ਤਿਲਕ ਲਾਉਣ ਵਾਲਾ ਹੋਵੇਗਾ ਫਿਰ ਬਾਬਾ ਅਜੀਤ ਸਿੰਘ ਦੇ ਘਰ ਬਾਬਾ ਸਾਹਿਬ ਸਿੰਘ ਜੀ ਬੇਦੀ ਪੈਦਾ ਹੋਏ ਸਾਧ ਸੰਗਤ ਜੀ ਆਓ ਕੱਲ ਨੂੰ ਅੰਮ੍ਰਿਤ ਸੰਚਾਰ ਹੈ ਮਨਮੁਨ ਜੇ ਬਣਾਉਣ ਤੁਰੋਗੇ ਕੋਈ ਨਹੀਂ ਬਣਨਾ ਜਿਹੜਾ ਖਿੰਡੀ ਇੰਨਾ ਪਿਆ ਨੇ ਬਣ ਕੇ ਤੇ ਸਾਡੇ ਗੱਲ ਨਾਲ ਬਣ ਜਾਣਾ ਇਹਨੇ ਇਹਨੇ ਬਣਨਾ ਹੀ ਤਾਂ ਜੇ ਅੰਮ੍ਰਿਤ ਛਕਾਂਗੇ ਤਾਂ ਸਾਰੇ ਆਪਾਂ ਕਹਿੰਦੇ ਮਨ ਬਣਾਓ ਇਹ ਕੋਈ ਨਹੀਂ ਬਣਨਾ ਪਹਿਲਾਂ ਇਹਨੂੰ ਬਣਾਉਣਾ ਹੀ ਗੁਰੂ ਨੇ ਵੀ ਜਦੋਂ ਗੁਰੂ ਨੇੜੇ ਜਾਣਗੇ ਖਿੰਡਿਆ ਪੁੰਡਿਆ ਪਿਆ ਇਸ ਖਿੰਡੇ ਨੂੰ ਜੋੜ ਕੇ ਸਤਿਗੁਰੂ ਖਾਲਸਾ ਬਣਾ ਦੇਣਗੇ ਜਿਹੜੇ ਫਿਰ ਬਾਣੀ ਨਾਲ ਜੁੜਨਗੇ ਉਹਨਾਂ ਦਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਪ੍ਰਭਾ ਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।